दंडौत बंदन अनेक बार सर्व कला समरथ डोलन तेरा खो प्रभु नानक देह कर हाथ डोलन तेरा खो प्रभु नानक देह कर हाथ परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हाजूरी अंदर संध्या दे इस गुरमत दीवान दी आप जी हाजरी पर रहे हो सतगुरां दे अमृत बचना दा कीर्तन आप जी ने सरवण कीता है। कल संध्या तों सतगुरां दी उचारण कीती हुई सोहेला साहिब जी दी बाणी दा पहला शब्द आप जी ने सरवण कीता और कल दे दीवान विच जितने क सतगुरु ने सोझी दिती आप संगत नाल रोजाना नेम निभान दी गल नित नेम दे संबंध विच विचार कीती आओ उसे ही विचार नू अज अगे आपां सतगुरां दी किरपा नाल कर सकीए। आप जितने सतगुरु दी चरण शरण विच सोभाए मान हो कृपा करो असीस बख्शो कोई रसना विरवी वांझी ना रहे सतगुरां दी बख्शिश कीती फतेह स्वीकार करो अदब सहित उचारण करो जी वाहिगुरु जी का खालसा वाहे गुरु जी की फतेह। कल आप जी दे सन्मुख बेनती कीती सी के सतगुरां ने साड़ी जिंदगी नू सफलाउन दे लई सानू रोजाना नेम निभाउण तों उपदेश भी कीता आदेश भी कीता जे समझ लवां ते सतगुरु ने मर्यादित मर्यादा विच रख के सानू हुक्म भी कर दिता। कल जो बेनती कीती सी मैं उसे लड़ी नू अगे अर्ज करनी है ਉਸ ਵਿੱਚ ਪਹਿਲੀ ਗੱਲ ਸੀ ਜੀ ਨਿਤਨੇਮ ਕਿਉਂ ਕਰਨਾ ਚਾਹੀਦਾ ਹੈ ਤੇ ਆਰੰਭਤਾ ਆਪਾਂ ਇਸ ਗੱਲ ਤੋਂ ਕੀਤੀ ਸੀ ਕਿ ਸਿੱਖ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰਨਾ ਹੈ ਸਾਨੂੰ ਸਮਝ ਕੋਈ ਨਹੀਂ ਪਰ ਜੋ ਸਤਿਗੁਰੂ ਕਹਿੰਦੇ ਨੇ ਉਸ ਸਾਹਮਣੇ ਝੁੱਕ ਕੇ ਉਹਨੂੰ ਖਿੜੇ ਮੱਥੇ ਸਵੀਕਾਰ ਕਰਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਪ੍ਰੈਕਟੀਕਲ ਤੌਰ ਤੇ ਕਹਿ ਲਵਾਂ ਅਮਲੀ ਜਾਮਾ ਪਹਿਨਾਣਾ ਸ਼ੁਰੂ ਕਰ ਦਈਏ ਸਭ ਤੋਂ ਪਹਿਲਾਂ ਤਾਂ ਉੱਤਰ ਇਹੀ ਹੈ ਜੀ ਨਿਤਨੇਮ ਮੈਂ ਕਰਨਾ ਹਾਂ ਇਹ ਮੇਰੇ ਸਤਿਗੁਰੂ ਦਾ ਮੇਰੇ ਪ੍ਰਤੀ ਹੁਕਮ ਹੈ ਹਰ ਪੈਗੰਬਰ ਆਪਣੀ ਉਮਤ ਨੂੰ ਕੋਈ ਨਾ ਕੋਈ ਰੋਜ਼ਮਰਾ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਉਪਦੇਸ਼ ਦਿੰਦਾ ਹੈ ਕੱਲ ਆਪ ਜੀ ਨੂੰ ਅਰਜ਼ ਕੀਤੀ ਕਿ ਬਾਬਾ ਫਰੀਦ ਸਾਹਿਬ ਜੀ ਉਹ ਪੰਜ ਵਕਤ ਦੀ ਨਮਾਜ਼ ਦਾ ਮਸਜਿਦ ਦਾ ਤੇ ਉਜੂ ਸਾਜਣ ਦਾ ਜ਼ਿਕਰ ਕਰਦੇ ਆ ਸਤਿਗੁਰਾਂ ਨੇ ਜਦੋਂ ਅਸੀਂ ਗੁਰਮਤ ਦੇ ਗਾੜੀ ਰਾਹ ਤੇ ਚੱਲਣ ਬਾਰੇ ਵੀ ਪੁੱਛਨੇ ਹਾਂ ਤੇ ਉਹ ਇੱਕੋ ਗੱਲ ਕਹਿੰਦੇ ਆ ਕਿ ਜੋ ਗੁਰੂ ਕਹਿੰਦਾ ਉਹਨੂੰ ਮੰਨ ਲੈ ਸੱਚ ਇਹ ਵੇ ਜੋ ਸਤਿਗੁਰੂ ਕਹਿੰਦੇ ਨੇ ਸਵੀਕਾਰ ਕਰ ਲੈ ਅਸੀਂ ਸਤਿਗੁਰਾਂ ਦੇ ਚਰਨਾਂ ਚ ਇੱਕ ਸ਼ਬਦ ਹਜ਼ੂਰ ਦਾ ਹੈ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਾਨੂੰ ਨਜ਼ਰ ਕੋਈ ਨਹੀਂ ਆ ਰਿਹਾ ਅਸੀਂ ਗੁਰੂ ਦੀ ਚਾਲੀ ਚਾਲੀ ਦਾ ਅਰਥ ਹੈ ਰਸਤਾ ਜਾਂ ਮਰਿਆਦਾ ਜਾਂ ਜੀਵਨ ਦਾ ਰਾਹ ਅਸੀਂ ਸਤਿਗੁਰੂ ਦੀ ਦੱਸੀ ਹੋਈ ਚਾਲੀ ਤੇ ਜਾਂ ਉਹਨਾਂ ਦੇ ਦੱਸੇ ਹੋਏ ਰਾਹ ਤੇ ਕਿਵੇਂ ਤੁਰੀਏ ਕਿਉਂਕਿ ਸਾਨੂੰ ਤਾਂ ਦਿਸਦਾ ਕੁਝ ਨਹੀਂ ਸਮਝ ਕੋਈ ਨਹੀਂ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਤੇ ਫਿਰ ਅਗਲਾ ਨਾਲ ਸ਼ਬਦ ਹੈ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਸਾਨੂੰ ਆਪਣੇ ਪੱਲੇ ਨਾਲ ਲਾ ਲਓ ਆਪਣੇ ਅੰਚਲ ਨਾਲ ਲਾ ਲਓ ਮਹਾਰਾਜ ਕਹਿੰਦੇ ਨੇ ਆਪਣੇ ਲੜ ਨਾਲ ਲਾ ਲਓ ਹੁਣ ਗੁਰਮੁਖੋ ਪ੍ਰਸ਼ਨ ਤਾਂ ਕਰ ਦਿੱਤਾ ਕਿਵੇਂ ਗੁਰੂ ਦੀ ਚਾਲੀ ਤੇ ਚੱਲੀਏ ਸਾਨੂੰ ਨਜ਼ਰ ਕੋਈ ਨਹੀਂ ਆਉਂਦਾ ਅੱਗੇ ਸਤਿਗੁਰੂ ਉੱਤਰ ਦਿੰਦੇ ਨੇ ਹੁਕਮ ਮੰਨਣ ਦਾ ਸਾਹਿਬ ਨੇ ਫਰਮਾਇਆ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੂੰ ਮੈਂ ਕੱਲ ਕਿਹਾ ਨਿਤਨੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਵੇ ਇਹ ਮੇਰੇ ਸਤਿਗੁਰੂ ਨੇ ਵਿਧੀ ਵਿਧਾਨ ਬਣਾਇਆ ਹੈ ਤੇ ਮੇਰੇ ਲਈ ਪਹਿਲਾ ਫਰਜ਼ ਇਹ ਵੇ ਜੋ ਸਤਿਗੁਰਾਂ ਨੇ ਰੋਜ਼ ਬਚਨ ਮੇਰੇ ਲਈ ਕੀਤਾ ਹੈ ਮੈਂ ਉਸ ਨੂੰ ਅਮਲੀ ਤੌਰ ਤੇ ਪ੍ਰੈਕਟੀਕਲ ਤੌਰ ਤੇ ਆਪਣੇ ਜੀਵਨ ਚ ਧਾਰਨ ਕਰਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੂੰ ਹਰ ਹਰ ਕਥਾ ਨਿਰਾਲੀ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਮੰਨ ਮੈਂ ਇੱਕ ਵਾਰ ਇੱਥੇ ਅਰਜ਼ ਆਪ ਜੀ ਨੂੰ ਕੀਤੀ ਸੀ ਕਿ ਮੈਂ ਉਸੇ ਲੜੀ ਨੂੰ ਅੱਗੇ ਤੋਰ ਰਿਹਾ ਨਿਤਨੇਮ ਅੱਜ ਅਸੀਂ ਇਸ ਪਵਿੱਤਰ ਸ਼ਬਦ ਦੇ ਰਹਾਓ ਦੇ ਬਚਨ ਤੱਕ ਅਰਥ ਵੀ ਕਰਾਂਗੇ ਕਿ ਅਸੀਂ ਸ਼ਬਦ ਵਰਤਨੇ ਮਰਿਆਦਾ ਕਈ ਵਾਰੀ ਕਈ ਸੱਜਣ ਵੀ ਕਹਿੰਦੇ ਨੇ ਮਰਿਆਦਿਤ ਜੀਵਨ ਕੋਈ ਜ਼ਰੂਰੀ ਹੈ ਡਿਸਿਪਲਿਨ ਚ ਰਹਿਣਾ ਅਨੁਸ਼ਾਸਨ ਚ ਰਹਿਣਾ ਕੋਈ ਜ਼ਰੂਰੀ ਹੈ ਨਹੀਂ ਪਿਆਰਿਓ ਯਾਦ ਰੱਖਿਓ ਇੱਕ ਨਿੱਕੀ ਜਿਹੀ ਚੰਗਿਆੜੀ ਤੋਂ ਲੈ ਕੇ ਜਿੰਨੇ ਵੱਡੇ ਸੂਰਜ ਨੇ ਜਿਹੜੀ ਚੀਜ਼ ਆਪਣੀ ਮਰਿਆਦਾ ਦੀ ਉਲੰਘਣਾ ਕਰ ਜਾਏਗੀ ਨਾ ਯਾਦ ਰੱਖਿਓ ਉਹਦਾ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਰੀਤ ਵੀ ਆਇਆ ਹੈ ਚਾਲੀ ਵੀ ਆਇਆ ਹੈ ਤੇ ਉਂਝ ਮਹਾਰਾਜ ਨੇ ਸ਼ਬਦ ਮਰਿਆਦ ਵਰਤਿਆ ਗੁਰੂ ਗ੍ਰੰਥ ਸਾਹਿਬ ਚ ਉਹਦਾ ਅਰਥ ਹੈ ਮਰਿਆਦਾ ਤੋਂ ਬਿਨਾਂ ਨਾ ਮਰਿਆਦ ਆਇਆ ਕੱਲ ਭੀਤਰ ਬੌੜ ਜਾਸੀ ਨਾਂਗਾ ਕਿ ਬੱਚੇ ਦਾ ਜਨਮ ਹੋਇਆ ਕਿਹੜੇ ਕੱਪੜੇ ਪਾ ਕੇ ਆਇਆ ਕਿਸੇ ਮਰਿਆਦਾ ਚ ਨਹੀਂ ਉਹ ਪਰ ਜਿਹੜੀ ਬੇਨਤੀ ਮੈਂ ਕਰਨ ਲੱਗਾ ਕਿ ਹਰ ਚੀਜ਼ ਜਿਹੜੀ ਉਹ ਨੇਮ ਚ ਚੱਲਦੀ ਪਈ ਹੈ ਆ ਸਾਹਮਣੇ ਘੜੀਆਂ ਲਾਈਆਂ ਨੇ ਕਿ ਇਹਨਾਂ ਦੀ ਮਰਿਆਦਾ ਨਹੀਂ ਜੇ ਘੜੀ ਆਪਣੇ ਨੇਮ ਚ ਕੁਤਾਹੀ ਕਰੇ ਖਰਾਬ ਹੋ ਜਾਏ ਜਾਂ ਇਹਦੀ ਬੈਟਰੀ ਵੀਕ ਹੋ ਜਾਏ ਪਿਆਰਿਓ ਇਹ ਵੀ ਸਹੀ ਟਾਈਮ ਦੱਸਣ ਨਹੀਂ ਦੱਸਦੀ ਕਿਉਂਕਿ ਇਹਦੀ ਮਰਿਆਦਾ ਨੂੰ ਉਲੰਘਣ ਹੋਗੀ ਆ ਦਿਨ ਤੇ ਰਾਤ ਬਣਦੇ ਨੇ ਆ ਧਰਤੀ ਵੀ ਕਿਸੇ ਮਰਿਆਦਾ ਦੇ ਅਧੀਨ 24 ਘੰਟੇ ਚੱਕਰ ਲਾਉਂਦੀ ਹੈ ਗੁਰਮੁਖੋ ਆ ਚਮਕਦਾ ਹੋਇਆ ਸੂਰਜ ਵੀ ਕਿਸੇ ਮਰਿਆਦਾ ਅਧੀਨ ਘੁੰਮ ਰਿਹਾ, ਚੰਦਰਮਾ ਕਿਸੇ ਨਿਯਮ ਅਧੀਨ ਘੁੰਮ ਰਿਹਾ। ਇਥੋਂ ਤੱਕ ਜਿਹੜੇ ਸੱਜਣ ਕਹਿੰਦੇ ਨੇ ਆਪਣਾਪਨ, ਤੇ ਮੈਂ ਇੱਕ ਵਾਰੀ ਕਿਹਾ ਸੀ ਆ ਸਰੀਰ ਦੇ ਵਿੱਚ ਸਾਡੇ ਖੂਨ ਦਾ ਇੱਕ ਸੈੱਲ ਆਪ ਮੁਹਾਰਾ ਹੋ ਕੇ ਇਸ ਸਰੀਰ ਦੀ ਮਰਿਆਦਾ ਨੂੰ ਭੰਗ ਕਰੇ, ਇੱਕ ਨਿੱਕਾ ਜਿਹਾ ਸੈੱਲ ਵੀ ਜਾਨਲੇਵਾ ਬਿਮਾਰੀ ਕੈਂਸਰ ਨੂੰ ਜਨਮ ਦੇ ਦਿੰਦਾ, ਕਿਉਂਕਿ ਉਹਨੇ ਤੋੜ ਦਿੱਤਾ ਨਾ ਉਸ ਨਿਯਮ ਨੂੰ। ਹਰ ਚੀਜ਼ ਨਿਯਮ ਦੇ ਵਿੱਚ ਹੈ। ਇੱਥੋਂ ਤੱਕ ਅਸੀਂ 6-6 ਮਹੀਨੇ ਬਾਅਦ ਆਪਣੀ ਸਾਰੀ ਬਾਡੀ ਨੂੰ ਚੈੱਕ ਕਰਾਉਂਦੇ ਹਾਂ, ਟੈਸਟ ਕਰਾਉਂਦੇ ਹਾਂ, ਬਿਲਕੁਲ ਤੰਦਰੁਸਤ ਹੋ ਕੇ ਵੀ, ਕਿ ਕਿਤੇ ਮੇਰੇ ਕੋਈ ਸਰੀਰ ਦਾ ਕੋਈ ਹਿੱਸਾ ਆਪਣੇ ਨਿਯਮ ਨੂੰ ਤੋੜ ਤੇ ਨਹੀਂ ਰਿਹਾ। ਜੇ ਖੂਨ ਦਾ ਦਬਾਅ ਜਿਹਨੂੰ ਬਲੱਡ ਪ੍ਰੈਸ਼ਰ ਕਹਿੰਦੇ ਆ ਵਧੇਗਾ ਘਟੇਗਾ, ਉਹ ਆਪਣੇ ਨਿਯਮ ਨੂੰ ਤੋੜ ਰਿਹਾ, ਸ਼ੂਗਰ ਆਪਣੇ ਨਿਯਮ ਨੂੰ ਤੋੜ ਰਹੀ ਹੈ। ਮੈਂ ਸਿੱਧੀ ਜੇ ਇੱਕ ਬੇਨਤੀ ਕਰਾਂ ਕਿ ਨੇਮ ਤੋਂ ਬਿਨਾਂ ਕੁਛ ਵੀ ਨਹੀਂ ਚੱਲਦਾ, ਬੰਦੇ ਦਾ ਆਪਣਾ ਤਨ ਵੀ ਨੇਮ ਵਿੱਚ ਚੱਲੇਗਾ ਤੇ ਅਰੋਗਤਾ ਹੈ, ਪਰ ਬਦਕਿਸਮਤੀ ਇਹ ਧਰਮ ਦੀ ਦੁਨੀਆਂ ਚ ਆ ਕੇ ਵੱਧ ਤੋਂ ਵੱਧ ਨੇਮ ਤੋੜਨ ਵੱਲ ਤੁਰਿਆ, ਮਰਿਆਦਾ ਤੋਂ ਬਿਨਾਂ ਨਹੀਂ। ਗੁਰੂ ਸਾਹਿਬ ਨੇ ਇਸੇ ਕਰਕੇ ਕਿਹਾ ਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਸੂਰਜ ਭੈ ਵਿੱਚ ਚੰਦ ਦਾ ਜ਼ਿਕਰ ਕੀਤਾ। ਹਰ ਚੀਜ਼ ਮਰਿਆਦਿਤ ਹੈ। ਮੈਂ ਇੱਕ ਵਾਰ ਇਹ ਵੀ ਅਰਜ਼ ਕੀਤੀ ਸੀ, ਮਰਿਆਦਾ ਲਫ਼ਜ਼ ਜਿਹੜਾ ਹੈ ਇਹ ਇਸ ਮਰੀਆ ਸ਼ਬਦ ਤੋਂ ਬਣਿਆ। ਇਹ ਲਫ਼ਜ਼ ਅਸਲ ਚ ਹੈ ਸੰਸਕ੍ਰਿਤ ਦਾ ਮਰੀਆ। ਮਰੀਆ ਦੇ ਅਰਥ ਬਹੁਤ ਨੇ, ਕਿਉਂਕਿ ਇੱਕ ਇੱਕ ਸ਼ਬਦ ਦੇ ਬਹੁ ਅਰਥ ਨੇ। ਇਸ ਮਰੀਆ ਦੇ ਸ਼ਬਦ ਦੇ ਅਰਥ ਵੇਖਦਿਆਂ ਇੱਕ ਅਰਥ ਇਹ ਵੀ ਆਇਆ ਵੀ ਕੰਢੇ ਕਿਨਾਰੇ, ਜਿਵੇਂ ਅਸੀਂ ਪਾਣੀ ਲਾਉਂਦੇ ਹਾਂ ਖੇਤਾਂ ਨੂੰ ਤੇ ਉਹ ਪਾਣੀ ਆੜ ਦੇ ਵਿੱਚ ਚੱਲਦਾ ਜਾਂ ਕਿਸੇ ਪਾਈਪ ਦੇ ਵਿੱਚ ਚੱਲਦਾ, ਬੰਦਿਸ਼ ਚੱਲ ਰਿਹਾ ਨਾ। ਜਿਹੜਾ ਪਾਣੀ ਆੜ ਦੇ ਵਿੱਚ ਕਿਨਾਰਿਆਂ ਦੇ ਵਿੱਚ ਰਹੇਗਾ, ਉਹਨੂੰ ਨਹਿਰ ਕਹਿ ਲਓ, ਸੂਆ ਕਹਿ ਲਓ, ਜਾਂ ਆਪਾਂ ਛੋਟੇ ਛੋਟੇ ਖਾਲ ਆੜ ਕਹਿੰਦੇ ਸਾਂ। ਜਿਹੜਾ ਪਾਣੀ ਕੰਢਿਆਂ ਵਿੱਚ ਰਹਿ ਕੇ ਚੱਲੇਗਾ, ਸੱਚ ਇਹ ਵੇ ਉਹ ਪਾਣੀ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਉਹ ਮਰੀਆ ਚ ਹੈ, ਕੰਢਿਆਂ ਦੇ ਵਿੱਚ ਹੈ। ਜਿਹੜਾ ਇਨਸਾਨ ਗੁਰੂ ਦੀ ਦੱਸੀ ਹੋਈ ਰੀਤ ਦੇ ਕੰਢਿਆਂ ਵਿੱਚ ਰਹੇਗਾ ਨਾ, ਚੱਲੀ ਜਾਏਗਾ, ਇੱਕ ਦਿਨ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਪਹਿਲੀ ਗੱਲ ਤਾਂ ਇਹ, ਜਿਹਨੂੰ ਭਾਵੇਂ ਕੋਈ ਅਨਪੜ੍ਹਤਾ ਕਹਿ ਜੀ ਸੀ ਤਾਂ ਪਹਿਲਾਂ ਸਿੱਧ ਕਰੋ ਜੀ, ਅਸੀਂ ਤਾਂ ਨਿਤਨੇਮ ਸ਼ੁਰੂ ਕਰਨਾ। ਦੁਹਾਈ ਰੱਬ ਦੀ, ਜੇ ਸਭ ਤੋਂ ਪਹਿਲੀ ਗੱਲ ਸਿੱਧ ਕਰਨ ਦੀ ਬਜਾਏ ਆਪਣੀ ਮਨਮਤ ਨੂੰ ਛੱਡ ਕੇ ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨੀਏ ਕਿ ਮਹਾਰਾਜ ਜੀ ਨੇ ਕਿਹਾ ਹੈ, ਮੈਂ ਕਰਨਾ ਹੈ। ਇਸ ਤੋਂ ਅਗਲੀ ਬੇਨਤੀ ਜਿਹੜੀ ਕੱਲ ਵੀ ਮੈਂ ਆਪ ਜੀ ਨੂੰ ਕੀਤੀ ਸੀ, ਦੋ ਗੱਲਾਂ ਕੀਤੀਆਂ ਸਨ, ਉਹ ਮੈਂ ਰਿਪੀਟ ਥੋੜੀ ਐ ਕਰਨ ਲੱਗਾ ਕਿ ਤੁਸੀਂ ਅਸੀਂ ਸਾਰੇ ਸਾਰਾ ਦਿਨ ਆਪਣੀ ਜ਼ਿੰਦਗੀ ਚ ਹਰ ਰੋਜ਼ ਆਪਣੇ ਰੋਗਾਣੂਆਂ ਨੂੰ, ਮੈਂ ਲਫ਼ਜ਼ ਵਰਤਣ ਲੱਗਾ, ਜਿਹੜੇ ਕੀਟਾਣੂ ਜਾਂ ਜਿਹੜੇ ਸੈੱਲ ਸਾਡੇ ਤਨ ਨੂੰ ਬਿਮਾਰੀ ਪੈਦਾ ਕਰਦੇ ਆ, ਅਸੀਂ ਉਹਨਾਂ ਤੋਂ ਬਚਣ ਲਈ ਰੋਜ਼ ਤਨ ਦੀ ਸਫਾਈ ਨਹੀਂ ਕਰਦੇ? ਰੋਜ਼ ਸਾਡੇ ਤਨ ਨੂੰ ਐਨਰਜੀ ਚਾਹੀਦੀ, ਅਸੀਂ ਭੋਜਨ ਨਹੀਂ ਛਕਦੇ? ਇਹ ਵੀ ਤਾਂ ਇੱਕ ਨਿੱਤ ਦਾ ਨੇਮ ਹੈ ਨਾ ਜੀ। ਅਸੀਂ ਨਾਸ਼ਤਾ ਕਰ ਰਹੇ ਹਾਂ, ਲੰਚ ਕਰ ਰਹੇ ਹਾਂ, ਦੁਪਹਿਰ ਦਾ ਖਾਣਾ, ਰਾਤ ਦਾ ਖਾ ਰਹੇ ਹਾਂ। ਗੁਰਮੁਖੋ, ਜੇ ਰੋਜ਼ ਨੇਮ ਅਨੁਸਾਰ ਭੋਜਨ ਨਾ ਮਿਲੇ ਤੇ ਤਨ ਕਮਜ਼ੋਰ ਹੋ ਜਾਏਗਾ, ਤੇ ਜੇ ਰੋਜ਼ ਨੇਮ ਅਨੁਸਾਰ ਰੱਬ ਦੀ ਸਿਫਤ ਨਾ ਮਿਲੇ ਤੇ ਅੰਦਰ ਵਾਲਾ ਮਨ ਕਮਜ਼ੋਰ ਹੋ ਜਾਏਗਾ, ਉਹਦੀ ਵੀ ਤਾਂ ਖੁਰਾਕ ਹੈ ਨਾ। ਦੂਸਰੀ ਗੱਲ, ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ ਸੀ ਕਿ ਨਿਤਨੇਮ ਕਰਦਿਆਂ ਰਸ ਨਹੀਂ ਆ ਰਿਹਾ, ਇਹ ਵੀ ਇੱਕ ਸਵਾਲ, ਕਿਉਂਕਿ ਮਨ ਇੰਨਾ ਭੈੜਾ ਬੱਧਾ ਚੱਟੀ ਚੱਜਕਾਰ ਕੱਢਦਾ। ਮੈਂ ਕਹਿੰਦਾ ਨਾ ਵੀ ਮਨ ਲੱਗੇ ਪਰ ਇਹਨੂੰ ਕੀਲ ਕੇ ਰੱਖੋ, ਘੱਟੋ ਘੱਟ ਬਾਹਰ ਮੁਖੀ ਨੇਮ ਇਹਦੇ ਤੋਂ ਜ਼ਰੂਰ ਕਰਾਓ। ਮੇਰੀ ਫਿਰ ਬੇਨਤੀ ਸੁਣਿਓ, ਤੁਸੀਂ ਦੇਖੋਗੇ ਗੁਰਬਾਣੀ ਦੀ ਪਾਰਸ਼ ਕਲਾ। ਮੈਂ ਇੱਕ ਉਦਾਹਰਨ ਦੇਣ ਲੱਗਾ ਕਿ ਨਸ ਨਹੀਂ ਆ ਰਿਹਾ ਜੀ, ਕੀ ਫਾਇਦਾ? ਤੇ ਤਕਰੀਬਨ ਮੇਰਾ ਖਿਆਲ, ਮੈਂ ਪਿਛਲੇ ਸਾਲਾਂ ਚ, ਮੈਨੂੰ ਮੈਂ ਹਰ ਵਾਰੀ ਕਹਿੰਦਾ ਮੈਨੂੰ 26 ਸਾਲ ਹੋ ਚੁੱਕੇ ਆ ਇੱਥੇ, ਤਕਰੀਬਨ ਸਭ ਤੋਂ ਜ਼ਿਆਦਾ ਮੈਂ ਆਪਣੀ ਜ਼ਿੰਦਗੀ ਦਾ ਹਿੱਸਾ ਜੇ ਕਿਸੇ ਖਿੱਤੇ ਚ ਕਥਾ ਕੀਤੀ ਤੇ ਬਸ ਇਸ ਏਰੀਏ ਚ। ਇਹ ਵੀ ਸਮਾਂ ਆਇਆ ਕਿ ਨਿਤਨੇਮ ਦਾ ਕੋਈ ਫਾਇਦਾ ਨਹੀਂ। ਤੇ ਮੈਂ ਕੱਲ ਕਿਹਾ ਸੀ, ਬੰਦਾ ਬਿਲਕੁਲ ਤਿਆਰ ਬੈਠਾ ਹੁੰਦਾ ਹੈ ਕਿ ਕੋਈ ਨਾ ਕੋਈ ਬੰਦਾ ਬੁਲਾਰਾ ਜਾਂ ਜਿਹਦੀ ਕੋਈ ਪਹਿਚਾਣ ਹੈ ਉਹ ਮੈਨੂੰ ਥੋੜੀ ਜਿਹੀ ਖੁੱਲ ਦੇ ਜਾਏ। ਯਾਦ ਰੱਖਿਓ, ਬੰਦਾ ਭੱਜਣ ਦਾ ਰਾਹ ਲੱਭਦਾ ਹੈ। ਵੀ ਉਹਨਾਂ ਕਹਿਤਾ ਫਾਇਦਾ, ਕੀ ਫਾਇਦਾ ਜੀ? ਮੈਂ ਇੱਕ ਵਾਰ ਕਿਹਾ ਸੀ, ਗੁਰਮੁਖ ਪਿਆਰੀ ਰੂਹ ਨੇ ਕਿਸੇ ਪੁੱਛਿਆ ਸੀ ਜੀ, ਦੱਸੋ ਜੀ, ਨਿਤਨੇਮ ਕਰ ਰਹੇ ਹਾਂ, ਰਸ ਤਾਂ ਆ ਨਹੀਂ ਰਿਹਾ, ਤੇ ਕਈ ਬੰਦੇ ਉਲਟੇ ਕਹਿਣ ਲੱਗ ਪੈਂਦੇ ਆ, ਨਿਤਨੇਮ ਕਰਨੇ ਆ, ਬਾਣੀ ਚੋਂ ਰਸ ਨਹੀਂ ਆਉਂਦਾ। ਉਹਨਾਂ ਕਿਹਾ ਪਹਿਲੀ ਗੱਲ ਤਾਂ ਜ਼ਬਾਨ ਦਰੁਸਤ ਕਰੋ, ਇਹ ਕਦੀ ਨਹੀਂ ਕਹਿਣਾ ਬਾਣੀ ਚੋਂ ਰਸ ਨਹੀਂ ਆਉਂਦਾ, ਬਾਣੀ ਫਿੱਕੀ ਨਹੀਂ ਹੋ ਗਈ, ਆਪਣੇ ਮਨ ਵੱਲ ਝਾਤੀ ਮਾਰ, ਤੇਰੇ ਮਨ ਨੂੰ ਬੁਖਾਰ ਚੜਿਆ ਨੂੰ ਰਸ ਲੈਣ ਦਾ ਸਮਝ ਨਹੀਂ ਪੈ ਰਹੀ। ਬੜਾ ਫਰਕ ਹੈ ਨਾ ਜੀ, ਬਾਣੀ ਚੋਂ ਰਸ ਨਹੀਂ ਆਉਂਦਾ, ਬੰਦਾ ਕਿੰਨਾ ਆਪਣੇ ਆਪ ਨੂੰ ਬਚਾਉਂਦਾ ਜੀ, ਇਹਦਾ ਮਤਲਬ ਮੈਂ ਠੀਕ ਹਾਂ, ਬਾਣੀ ਚੋਂ ਰਸ ਨਹੀਂ ਆ ਰਿਹਾ। ਉਹ ਕਹਿੰਦੇ ਨਹੀਂ, ਬੁਖਾਰ ਚੜਿਆ ਹੋਵੇ ਤੇ ਰੋਟੀ ਬੇਸਵਾਦੀ ਲੱਗਦੀ, ਬੰਦਾ ਕਹਿੰਦਾ ਰੋਟੀ ਦਾ ਸਵਾਦ ਨਹੀਂ, ਤੇ ਸਿਆਣੇ ਕਹਿੰਦੇ ਸਾਰੇ ਜੀ ਖਾ ਰਿਹਾ ਤੇਰੇ ਮੂੰਹ ਦਾ ਸਵਾਦ ਮਰਿਆ ਹੋਇਆ। ਦੂਜੀ ਗੱਲ ਉਹ ਕਹਿੰਦੇ ਦੋ ਗੱਲਾਂ ਉਹਨਾਂ ਕਹੀਆਂ ਰੋਜ਼ ਦੇ ਨੇਮ ਲਈ। ਦੇਖੋ ਪੁਰਾਣੇ ਸਮੇਂ, ਬੜੀ ਪੁਰਾਣੀ ਗੱਲ ਹੈ ਜੀ, ਮੇਰਾ ਖਿਆਲ ਮੁਲਕ ਦੇ ਆਜ਼ਾਦ ਹੋਣ ਤੋਂ ਪਹਿਲਾਂ ਦੀ ਸੀ। ਉਹਨਾਂ ਕਿਹਾ ਵੀ ਨਵੀਂ ਨਵੀਂ ਬਿਜਲੀ ਆਈ ਸੀ, ਮੈਂ ਇੱਕ ਵਾਰ ਇਹ ਬੇਨਤੀ ਕੀਤੀ ਸੀ, ਤੇ ਬਿਜਲੀ ਉਦੋਂ 24 ਘੰਟੇ ਥੋੜਾ ਰਹਿੰਦੀ ਸੀ ਜੀ, ਆਉਣੀ 2 ਦਿਨਾਂ, ਇੱਥੋਂ ਤੱਕ ਪਿੰਡਾਂ ਵੇਂਦੇ ਨੇ 5-5, 4-4 ਦਿਨ ਨਹੀਂ ਸੀ ਬਿਜਲੀ ਆਉਂਦੀ, 7-7 ਦਿਨ। ਉਹਨਾਂ ਕਿਹਾ ਜੀ ਜੇ ਰਸ ਨਹੀਂ ਤੁਹਾਡਾ ਮਨ ਲੈ ਰਿਹਾ, ਫਿਰ ਕਹਿਣ ਲੱਗੇ ਫਾਇਦਾ ਕੋਈ ਨਹੀਂ, ਛੱਡ ਹੀ ਦੇਈਦਾ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਬਿਜਲੀ ਆਈ ਨਵੀਂ ਨਵੀਂ, ਤੇ ਹਰ ਰੋਜ਼ ਬਿਜਲੀ ਨਹੀਂ ਆਉਂਦੀ, ਕਨੈਕਸ਼ਨ ਤੁਹਾਡੇ ਖੰਭੇ ਨਾਲ ਲੱਗੇ ਆ, ਕੇਵਲ ਖੰਭੇ ਦੀਆਂ ਤਾਰਾਂ ਕਿਸੇ ਟਰਾਂਸਫਾਰਮ ਨਾਲ ਨੇ, ਟਰਾਂਸਫਾਰਮ ਕਿਸੇ ਹਾਊਸ ਪਾਵਰ ਨਾਲ ਜੁੜਿਆ, ਤੇ ਹਾਊਸ ਪਾਵਰ ਜਿੱਥੋਂ ਬਿਜਲੀ ਪੈਦਾ ਹੋ ਰਹੀ ਕਿਸੇ ਥਰਮਲ ਨਾਲ, ਕਿਸੇ ਡੈਮ ਨਾਲ ਜੁੜਿਆ, ਇਹ ਸਾਰੇ ਜੁੜੇ ਨੇ ਇੱਕ ਦੂਜੇ ਨਾਲ। ਤੇ ਜੇ ਬਿਜਲੀ ਨਾ ਆਵੇ 5-7 ਦਿਨ, ਤੇ ਤੁਸੀਂ ਖੰਭੇ ਤੋਂ ਕਨੈਕਸ਼ਨ ਕੱਟ ਦਿੰਦੇ ਹੋ, ਕਿਉਂਕਿ ਬਿਜਲੀ ਤੇ ਆ ਨਹੀਂ ਰਹੀ, ਚਾਨਣ ਨਹੀਂ, ਤਾਰਾਂ ਕੋਈ ਫਾਇਦਾ ਨਹੀਂ ਦੇ ਰਹੀਆਂ, ਕੀ ਤੁਸੀਂ ਉਹ ਕਨੈਕਸ਼ਨ ਕੱਟ ਦਿੰਦੇ ਹੋ? ਅੱਗੋਂ ਹੱਸ ਕੇ ਕਹਿੰਦੇ ਨਹੀਂ ਜੀ, ਕਨੈਕਸ਼ਨ ਨਹੀਂ ਕੱਟੀਦਾ। ਪੁੱਛਦੇ ਨੇ ਕਿਉਂ? ਕਹਿੰਦੇ ਨੇ ਕੀ ਪਤਾ ਕਿਹੜੇ ਵੇਲੇ ਆ ਜਾਏ, ਜੇ ਕਨੈਕਸ਼ਨ ਹੀ ਕੱਟ ਦਿੱਤਾ, ਸੰਬੰਧ ਹੀ ਟੁੱਟ ਗਿਆ, ਤੇ ਗੁਰਮੁਖੋ ਕਨੈਕਸ਼ਨ ਕੱਟਿਆ ਗਿਆ, ਬਿਜਲੀ ਆਈ ਤੇ ਘਰ ਚਾਨਣ ਨਹੀਂ ਖੋਣਾ। ਕਹਿਣ ਲੱਗੇ ਸੱਜਣਾ ਯਾਦ ਰੱਖ, ਬਿਜਲੀ ਨਾ ਵੀ ਆਵੇ ਤੇ ਖੰਭੇ ਤੋਂ ਤਾਰਾਂ ਨਹੀਂ ਤੋੜੀ ਦੀਆਂ, ਮਨ ਨਿਕੰਮਾ ਜੇ ਰਸ ਨਹੀਂ ਲੈਂਦਾ, ਪਰ ਕਦੀ ਨੇਮ ਦਾ ਕਨੈਕਸ਼ਨ ਨਹੀਂ ਤੋੜੀਦਾ। ਹੋ ਸਕਦਾ ਜ਼ਿੰਦਗੀ ਦਾ ਕੋਈ ਮੌਕਾ ਇਹੋ ਜਿਹਾ ਆਵੇ ਜਿੱਦਣ ਰਸ ਬਣਨਾ ਹੋਵੇ, ਤੂੰ ਤਾਂ ਕਨੈਕਸ਼ਨ ਪਹਿਲੀ ਤੋੜ ਕੇ ਬੈਠਾ ਹੋਇਆ, ਤੇਰਾ ਸੰਬੰਧ ਤਾਂ ਹੈ ਹੀ ਨਹੀਂ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ। ਦੂਜੀ ਗੱਲ ਉਹਨਾਂ ਕਹੀ ਕਿ ਤੂੰ ਕਹਿੰਦਾ ਵੀ ਰਸ ਨਹੀਂ ਆ ਰਿਹਾ, ਕੀ ਸਾਡੇ ਚ ਤਾਕਤ ਹੈ ਜੇ ਅਸੀਂ ਰਸ ਭਰ ਸਕੀਏ? ਜਿੰਨੇ ਅਸੀਂ ਬੈਠੇ ਹਾਂ, ਚਾਹੇ ਅਸੀਂ ਕਥਾ ਕਰੀਏ, ਕੀਰਤਨ ਕਰੀਏ, ਪਾਠ ਕਰੀਏ, ਕੀ ਸਾਡੇ ਸਮਰੱਥਾ ਹੈ ਅਸੀਂ ਰਸ ਭਰ ਸਕੀਏ? ਨਹੀਂ ਪਿਆਰਿਓ, ਅਸੀਂ ਉੱਦਮ ਕਰਨੇ ਆ, ਉਹ ਵੀ ਉਹਦੀ ਕਿਰਪਾ ਨਾਲ। ਜੇ ਘਰ ਚ ਲਾਏ ਹੋਏ ਇੱਕ ਫਲਦਾਰ ਪੇਡੇ ਨੂੰ ਉੱਦਮ ਕਰਕੇ ਆਪ ਜੀ ਨੇ, ਉਹ ਵੱਡਾ ਹੋ ਗਿਆ, ਉਹਦੀ ਵਾੜ ਕਰ ਦਿੱਤੀ, ਤੁਸੀਂ ਸਪਰੇ ਕਰ ਦਿੱਤੀ, ਪਾਣੀ ਪਾ ਦਿੱਤਾ, ਖਾਦ ਪਾ ਦਿੱਤੀ, ਇਹ ਉੱਦਮ ਤਾਂ ਆਪਾਂ ਕਰ ਲਾਂਗੇ, ਪਰ ਕੋਈ ਬੰਦਾ ਅੱਜ ਤੱਕ ਪੂਰੇ ਬੂਟੇ ਦੇ ਇੱਕ ਇੱਕ ਫਲ ਵਿੱਚ ਰਸ ਭਰਦਾ ਦੇਖਿਆ? ਪਾਣੀ ਹੈ, ਖਾਦ ਹੈ, ਵਾੜ ਹੈ, ਰਸ ਸਿਰਫ ਸੂਰਜ ਦੀ ਕਿਰਨ ਭਰੇਗੀ। ਤੂੰ ਗੁਰੂ ਨੇ ਜੋ ਕਿਹਾ ਉਹਨੂੰ ਸੱਤ ਬਚਨ ਕਰਕੇ ਜ਼ਿੰਦਗੀ ਚ ਨਿਭਾਉਣ ਲੱਗ ਪੋ, ਰਸ ਭਰਨਾ ਤੇਰੇ ਸੱਤ ਗੁਰਾਂ ਦਾ ਕੰਮ ਹੈ, ਇਹ ਗੁਰ ਪ੍ਰਸਾਦ ਹੈ। ਮੇਰੀ ਫਿਰ ਬੇਨਤੀ ਹੈ ਕਿ ਉਤਾਵਲੇ ਪਲ ਨਹੀਂ ਇਹ ਗੱਲ ਬਣਨੀ। ਸਤਿਗੁਰੂ ਨੇ ਕਿਹਾ ਵੀ ਰੋਜ਼ ਦਾ ਨੇਮ, ਕੱਲ ਮੈਂ ਬੇਨਤੀ ਆਪ ਨੂੰ ਕੀਤੀ ਸੀ, ਸਤਿਗੁਰਾਂ ਨੇ ਇਹਦੇ ਉੱਤਰ ਵੀ ਦਿੱਤੇ ਕਿ ਨਿਤ ਨੇਮ। ਮੈਂ ਕੱਲ ਵੀ ਕਿਹਾ, ਮੈਂ ਰਿਪੀਟ ਕਰ ਰਿਹਾ ਫਿਰ ਗੱਲ, ਬਹੁਤ ਵੇਖਣ ਨੂੰ ਮਿਲਦਾ ਹੈ ਪਿਆਰਿਓ, ਅੱਜ ਵਿਚਾਰਾਂ ਹੈਨ, ਬਹਿਸਮ ਵੈਸਾ ਹੈ, ਪੰਥ ਦੀ ਗੱਲ ਚੱਲੇ, ਅਸੀਂ ਬਹੁਤ ਕੁਝ ਬੋਲਣ ਨੂੰ ਤਿਆਰ ਹਾਂ, ਸੱਚੀ ਜੇ ਪੁੱਛ ਕੇ ਦੇਖੋ ਨਿਤਨੇਮ ਕੀਤਾ, ਉਸੇ ਵਕਤ ਲੋਕ ਪਾਸਾ ਵੱਟ ਜਾਂਦੇ ਆ ਬਹੁ ਗਿਣਤੀ ਚ। ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦਿੰਦੇ ਆ? ਹਜ਼ੂਰ ਦਾ ਬਚਨ ਕਿ ਬਾਣੀ ਨਹੀਂ ਛੱਡਣੀ। ਗੁਰੂ ਨੇ ਤਾਂ ਇੱਕ ਅੱਖ ਝਮਕੜ ਜਿੰਨਾ ਸਮਾਂ ਕਦੀ ਬਾਣੀ ਤੋਂ ਆਪਣੇ ਆਪ ਨੂੰ ਦੂਰ ਨਹੀਂ ਕੀਤਾ। ਮਹਾਰਾਜ ਤਾਂ ਕਹਿੰਦੇ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਨਿਤ ਕਹਿ ਨਿਤਨੇਮ ਕਰੋ, ਨਿਤ ਉੱਠ ਕੇ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਬਾਣੀ ਨੂੰ ਗਾਓ। ਆਠ ਪੈਰ ਹਰ ਸਿਮਰੋ ਪ੍ਰਾਣੀ ਵਿਆਹ, ਯਾਦ ਰੱਖਿਓ, ਨਿਤ ਉੱਠ ਗਾਓ, ਅੱਠੇ ਪੈਰ ਸਿਮਰੋ। ਉਸ ਤੋਂ ਅਗਲੀ ਬੇਨਤੀ ਕਿ ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ, ਬਾਰ ਬਾਰ ਹਰ ਕੇ ਗੁਣ ਗਾਵੂ, ਗੁਰਗਮ ਭੇਦ ਸੋ ਉਹ ਗੁਰੂ ਦੇ ਰਾਹੀਂ ਮੈਂ ਹਾਰ ਵਾਰ ਵਾਰ ਪਰਮਾਤਮਾ ਦੇ ਗੁਣ ਗਾ ਰਿਹਾ ਵਾਂ, ਵਾਰ ਵਾਰ ਹਰ ਕੇ ਗੁਣ ਗਾਵਾਂ, ਗੁਰਗਮ ਭੇਦ ਸੋ ਹਰ ਕੋ ਪਾਵਾਂ, ਮੈਂ ਵਾਰ ਵਾਰ ਗਾ ਰਿਹਾ ਵਾਂ। ਗੁਰਮੁਖੋ ਇੱਥੋਂ ਤੱਕ ਕਿ ਗੁਰੂ ਅਮਰਦਾਸ ਬੜੀ ਆਵਾਜ਼ ਦਿੰਦੇ ਆ ਨਿਤਨੇਮ ਲਈ। ਇੱਕ ਇੱਕ ਤਾਂ ਉਹਨਾਂ ਦਾ ਬਚਨ ਪੜ੍ਹਦੇ ਆਇਆ, ਵੇਖੋ ਜਦੋਂ ਬਾਣੀ ਤੇ ਕਿਰਪਾ ਹੋ ਜਾਏ ਨਾ ਸਤਿਗੁਰੂ ਦੀ, ਬਾਣੀ ਪਾਰਸ ਕਲਾ, ਇਹ ਅੱਖਰ ਨਹੀਂ ਕੇਵਲ। ਕੱਲ ਵੀ ਮੈਂ ਆਪ ਨੂੰ ਕਿਹਾ ਸੀ ਗੁਰਮੁਖੋ ਇਹ ਬਾਣੀ ਨਿਰਜਿੰਦ ਨਹੀਂ, ਇਸ ਬਾਣੀ ਵਿੱਚ ਬਾਣੀ ਦਾ ਉਚਾਰਨ ਕਰਤਾ ਸਮਾਇਆ ਹੋਇਆ ਹੈ। ਫਿਰ ਬੇਨਤੀ ਹੈ, ਇਹ ਕੱਲੇ ਅੱਖਰ ਨਹੀਂ, ਇਹ ਸ਼ੁਕਰ ਕਰੀਏ ਕਿ ਸਤਿਗੁਰਾਂ ਨੇ ਸਾਡੀ ਮਨੁੱਖੀ ਬੋਲੀ ਚ ਇਹਨਾਂ ਸ਼ਬਦਾਂ ਨੂੰ ਉਚਾਰਨ ਕਰ ਦਿੱਤਾ। ਪਰ ਜੇ ਉਚਾਰਨ ਕੀਤਾ ਇਹਦੇ ਵਿੱਚ ਉਚਾਰਨ ਕਰਤੇ ਦੀ ਆਪਣਾ ਆਪਾ ਹੈ, ਕਿੰਨਾ ਸਰਵ ਵਿਆਪਕ ਹੈ ਉਹ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਬਚਨ ਕਹੇ ਕਿ ਜਿਨ੍ਹਾਂ ਨੂੰ ਰਸ ਦੇ ਦੇ ਤੂੰ, ਉਹ ਫਿਰ ਚਾਹ ਨਾਲ ਨਿਤਨੇਮ ਕਰਦੇ ਆ, ਬੱਧਾ ਚੱਟੀ ਨਹੀਂ। ਹਜ਼ੂਰ ਦਾ ਇੱਕ ਬਚਨ ਕਹੇ ਕਿ ਚੌਥੇ ਪੈਰ ਸਬਾਂ ਕਹਿ ਸੁਰਤਿਆਂ ਉਪਜੈ ਚਾਹੋ। ਇਹਦਾ ਮਤਲਬ ਅਰਥ ਆਪ ਸਮਝ ਦਿਓ, ਚੌਥਾ ਪੈਰ ਰਾਤ ਦਾ ਉਧਰ ਅੰਮ੍ਰਿਤ ਵੇਲਾ, ਕਹਿੰਦੇ ਜਿਹੜੇ ਸੁਰਤੀ ਵਾਲੇ ਨੇ ਉਹਨਾਂ ਦੇ ਮਨ ਵਿੱਚ ਚਾਹ ਉਪਜਦਾ ਕਿ ਪਰਮਾਤਮਾ ਤੇਰਾ ਸ਼ੁਕਰਾਨਾ ਹੈ ਕਿ ਤੂੰ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਦਿੱਤੀ ਤੇ ਚਾਹ ਨਾਲ ਬਾਣੀ ਪੜ੍ਹਦੇ। ਮਹਾਰਾਜ ਕਿੰਨੇ ਚਾਹ ਨਾਲ? ਫਿਰ ਬੇਨਤੀ, ਚੌਥੇ ਪੈਰ ਸਭਾਂ ਕਹਿ ਸੁਰਤਿਆਂ ਉਪਜੈ ਚਾਹੋ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਦੀ ਮੁਹੱਬਤ ਦਰਿਆਵਾਂ ਨਾਲ ਹੈ। ਇੱਕ ਤੇ ਦਰਿਆਵਾਂ ਦਾ ਅਰਥ ਹੈ ਜਿੱਥੇ ਇਸ਼ਨਾਨ ਕਰਦੇ ਆ, ਇੱਕ ਅਸਲ ਚ ਦਰਿਆ ਨੇ ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਾਂਦੇ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ, ਇਹ ਵੱਖਰਾ ਵੱਖਰਾ ਪਾਠ ਹੈ। ਮਨ ਮੁੱਖ, ਮਨ ਦੇ ਨੰਨੇ ਨੂੰ ਸਿਆਰੀ ਏ, ਮੁੱਖ ਦੇ ਖੱਕੇ ਨੂੰ ਸਿਆਰੀ ਹੈ। ਇਹਦਾ ਅਰਥ ਮਨਮੁਖ ਨਹੀਂ, ਮਨ ਮੁੱਖ ਸੱਚਾ ਨਾਉ, ਉਹਨਾਂ ਦੇ ਮਨ ਵਿੱਚ ਤੇ ਉਹਨਾਂ ਦੇ ਮੂੰਹ ਵਿੱਚ ਸਤਨਾਮ ਵਾਹਿਗੁਰੂ ਟਿਕਿਆ ਹੋਇਆ ਹੈ। ਉਚਾਰਨ ਅਸੀਂ ਵੱਖਰਾ ਕੀਤਾ, ਮਨ ਮੁੱਖ ਸੱਚਾ ਨਾਉ। ਉੱਥੇ ਅੰਮ੍ਰਿਤ ਵੰਡੀ ਹੈ, ਉਸੇ ਅੰਮ੍ਰਿਤ ਵੇਲੇ ਅੰਮ੍ਰਿਤ ਵੰਡਿਆ ਜਾਂਦਾ। ਕਰਮੀ ਹੋਏ ਪਸਾਓ ਤੇ ਪ੍ਰਸਾਦ ਉਹਨਾਂ ਨੂੰ ਮਿਲਦਾ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਏ। ਹੁਣ ਇਹ ਚਾਹ ਹੈ ਨਾ ਜੀ, ਸੁਰਤਿਆਂ ਉਪਜਾ ਚਾਹੋ। ਤੇ ਗੁਰੂ ਅਮਰਦਾਸ ਮਹਾਰਾਜ ਆਪ ਖੁਦ ਸੱਚੀ ਲਓ, ਉਹ ਅੰਤਲੇ ਵਕਤ ਤੱਕ ਹਜ਼ੂਰ ਪੋਥੀ ਸਾਹਿਬ ਤੋਂ ਬਾਣੀ ਪੜ੍ਹਦੇ ਰਹੇ ਗੁਰੂ ਅਮਰਦਾਸ। ਹਾਲਾਂ ਉਹਨਾਂ ਨੇ 17 ਰਾਗਾਂ ਚ ਆਪ ਬਾਣੀ ਉਚਾਰਨ ਕੀਤੀ ਹੈ। ਸ਼ਬਦ ਦਾ ਜਿੰਨਾ ਵਿਸਤਾਰ ਸ਼ਬਦ ਦਾ ਕੀਤਾ ਗੁਰੂ ਅਮਰਦਾਸ ਜੀ ਨੇ, ਤੁਸੀਂ ਉਹਨਾਂ ਦੀ ਬਾਣੀ ਚ ਦੇਖੋਗੇ ਬੜਾ ਸ਼ਬਦ ਦਾ ਜ਼ਿਕਰ ਕਰਨਗੇ। ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਉੱਥੇ ਵਿਸ਼ਰਾਮ ਕਰਦੇ ਸਨ, ਤੇ ਜਿਨ੍ਹਾਂ ਨੂੰ ਭੱਟਾਂ ਨੇ ਕਿਹਾ ਹੈ ਕਿ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਗੋਬਿੰਦਵਾਲ ਜਿਹੜਾ ਹੈ ਉੱਥੇ ਬੱਬੇ ਨਾਲ ਹੈ ਜੀ, ਗੋਇੰਦਵਾਲ ਨਹੀਂ, ਗੋਬਿੰਦਵਾਲ ਹੈ। ਉਂਝ ਭਾਈ ਸਾਹਿਬ ਜੀ ਨੇ ਸ਼ਬਦ ਵਰਤਿਆ, ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾਲ ਲਿਖਿਆ ਜਾਏ। ਗੋਬਿੰਦਵਾਲ ਗੋਬਿੰਦਪੁਰੀ ਦੀ ਤਰ੍ਹਾਂ ਹੈ, ਬਿਆਸ ਦੇ ਕੰਢੇ ਤੇ ਸਤਿਗੁਰੂ ਬਾਣੀ ਪੜ ਰਹੇ ਆ ਪੋਥੀ ਸਾਹਿਬ ਤੋਂ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਜਿਹੜੇ ਰੱਬ ਨੂੰ ਇਸ਼ਕ ਕਰਨ ਵਾਲੇ ਪਾਸੇ ਤੁਰਨਾ ਚਾਹੁੰਦੇ ਆ ਨਾ, ਚੋਖੀਆਂ ਗਿਆਨੀਆਂ ਦੀਆਂ ਬੰਦਿਸ਼ਾਂ ਚ ਨਾ ਪਿਆ ਜੇ। ਸੱਚੀ ਏ ਕਿ ਰੱਬ ਨੂੰ ਰੱਜ ਕੇ ਮੁਹੱਬਤ ਕਰੋ, ਦਿਨੇ ਕਰੋ, ਰਾਤ ਕਰੋ, ਸਵੇਰ ਕਰੋ, ਨਹੀਂ ਨੀਂਦ ਪੈਂਦੀ ਤਾਂ ਕੀ ਹੋਇਆ ਜੇ ਦੁਬਾਰਾ ਸੁਖਮਨੀ ਸਾਹਿਬ ਪੜ੍ਹ ਲਾਂਗੇ, ਘਟਣਾ ਕੁਝ ਨੀ, ਵਧਣਾ ਹੀ ਵਧਣਾ ਹੈ, ਘਟੇਗਾ ਕੁਛ ਨੀ, ਵਧੇਗਾ। ਹਜ਼ੂਰ ਪਾਠ ਕਰ ਰਹੇ ਆ, ਇਹ ਇਸ ਘਟਨਾ ਦਾ ਸਾਖੀ ਦਾ ਜ਼ਿਕਰ ਇਹ ਇਤਿਹਾਸ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਨੇ ਲਿਖਿਆ। ਮੈਂ ਤਾਂ ਇਹਦਾ ਜ਼ਿਕਰ ਕਰ ਜਾਂਦਾ ਕਿਤਾਬਾਂ ਦਾ, ਕਿਉਂਕਿ ਅੱਜ ਹਰ ਬੰਦਾ ਸੋਚਦਾ ਕਿਉਂ ਜੀ, ਕਿਉਂਕਿ ਕਈ ਵਾਰੀ ਗੁਰਮਤ ਬਾਰੇ ਵੀ ਇੰਨਾ ਕੁ ਕੂੜ ਪ੍ਰਚਾਰ ਹੋ ਗਿਆ, ਗੱਪ ਜੀ, ਝੂਠ ਜੀ, ਬਾਹਮਣਵਾਦ ਜੀ। ਅੱਜ ਸਵੇਰੇ ਹੁਕਮਨਾਮਾ ਆਇਆ ਸੀ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸਵੇਰੇ ਮੈਂ ਇੱਕ ਬੇਨਤੀ ਕੀਤੀ ਕਿ ਜੀ ਬ੍ਰਾਹਮਣ ਜੀ, ਬ੍ਰਾਹਮਣ ਇਸ ਤਕਰੀਬਨ ਹੁੰਦਾ, ਅਸੀਂ ਖੁਸ਼ ਹੁੰਦੇ ਹਾਂ। ਯਾਦ ਰੱਖਿਓ, ਜਦੋਂ ਸਟੇਜ ਤੇ ਬੈਠਾ ਬੰਦਾ ਤੁਹਾਡੇ ਸਾਡੇ ਵਿਰੋਧੀ ਬਾਰੇ ਬੋਲੇ, ਅੰਦਰੋਂ ਖੁਸ਼ ਹੋਈਏ, ਵਾਹ ਵਾਹ ਕਮਾਲਾਂ ਕਰਤੀਆਂ। ਯਾਦ ਰੱਖਿਓ, ਅੰਦਰ ਸੁੱਚਾ ਨਹੀਂ ਹੋ ਰਿਹਾ, ਮੈਲਾ ਹੋ ਰਿਹਾ ਹੈ, ਹੋਰ ਮੈਲਾ ਹੋ ਰਿਹਾ। ਭਾਈ ਮਤੀ ਦਾਸ ਕੌਣ ਸਨ? ਭਾਈ ਮੈਂ ਸਵੇਰੇ ਕਿਹਾ ਸਤੀ ਦਾਸ ਕੌਣ ਸਨ? ਭਾਈ ਜਤੀ ਦਾਸ, ਇਹ ਚਾਰ ਭਰਾ ਨੇ, ਭਾਈ ਮਤੀ ਦਾਸ, ਸਤੀ ਦਾਸ, ਜਤੀ ਦਾਸ ਤੇ ਭਾਈ ਸਖੀ ਦਾਸ, ਛਿੱਬਰ ਬ੍ਰਾਹਮਣ ਸਨ। ਇਹਨਾਂ ਦੀ ਔਲਾਦ ਯੂਪੀ ਚ ਰਹਿੰਦੀ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਕਿ ਸਾਡੇ ਅੰਦਰ ਨੂੰ ਦਵੈਸ਼ ਦੀ ਇਸ ਅੱਗ ਤੋਂ ਬਚਾ ਦੇਣ। ਸਤਿਗੁਰੂ ਬਾਣੀ ਦਾ ਪਾਠ ਕਰ ਰਹੇ ਆ ਮਹਾਰਾਜ ਸੱਚੇ ਪਾਤਸ਼ਾਹ, ਤੇ ਉੱਥੇ ਫਕੀਰ ਆ ਗਿਆ। ਪਦਮ ਸਾਹਿਬ ਲਿਖਦੇ ਆ ਕਿ ਉਹ ਸੂਫੀ ਫਕੀਰ ਆਇਆ, ਸੁਣਿਆ ਵੀ ਗੁਰੂ ਅਮਰਦਾਸ, ਉਹ ਪੁੱਛਦਾ ਜੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਤੇ ਸਤਿਗੁਰੂ ਦਾ ਜਿਹੜਾ ਹਜੂਰੀਆ ਸੇਵਕ ਸੀ ਨਾ ਗੁਰੂ ਅਮਰਦਾਸ ਜੀ ਦਾ, ਉਹਨਾਂ ਦਾ ਨਾਮ ਭਾਈ ਬੱਲੂ ਸੀ। ਉਹ ਸਤਿਗੁਰਾਂ ਦੇ ਲਈ ਸੇਵਾ ਚ ਉਹਨੇ ਰਹਿਣਾ, ਤੇ ਲੰਗਰ ਦਾ, ਕਿਉਂਕਿ ਸਤਿਗੁਰੂ ਪ੍ਰਸ਼ਾਦਾ ਨਹੀਂ ਸਨ ਛਕਦੇ, ਕਿਹਾ ਜਾਂਦਾ ਓਗਰਾ ਬਣਾਇਆ ਜਾਂਦਾ ਸੀ ਉਬਾਲ ਕੇ, ਸਤਨਾਜਾ ਕਹਿ ਲੋ, ਤੇ ਉਹ ਸੇਵਾ ਸਨਮਾਨਯੋਗ ਬੀਬੀ ਭਾਨੀ ਜੀ ਕਰਦੇ ਹੁੰਦੇ ਸਨ ਪਿਤਾ ਜੀ ਦੇ ਕੋਲ ਬਸਤਰਾਂ ਦੀ, ਇਸ਼ਨਾਨ ਪਾਉਣ ਦੀ। ਉਹਨੇ ਆ ਕੇ ਭਾਈ ਬੱਲੂ ਜੀ ਨੂੰ ਪੁੱਛਿਆ ਮੈਂ ਗੁਰੂ ਅਮਰਦਾਸ ਜੀ ਨੂੰ ਮਿਲਣਾ ਹੈ, ਤੇ ਮੈਨੂੰ ਲੱਗਦਾ ਹੋ ਸਕਦਾ ਕੋਈ ਸੂਫੀ ਹੋਵੇ। ਉਹਨਾਂ ਕਿਹਾ ਜੀ ਇਸ ਵੇਲੇ ਉਹ ਪਾਠ ਕਰ ਰਹੇ ਆ, ਬਾਣੀ ਪੜ੍ਹ ਰਹੇ ਆ ਪੋਥੀ ਸਾਹਿਬ ਤੋਂ। ਉਹ ਜਿਵੇਂ ਬੰਦਾ ਟੀਚਰ ਕਰਦਾ ਮੁਸਕਰਾ ਕੇ ਕਹਿੰਦਾ ਅੱਛਾ ਅਜੇ ਵੀ ਸਾਧਨਾ ਵਿੱਚ ਹੀ ਲੱਗੇ ਹੋਏ ਆ, ਸਤਿਗੁਰੂ ਕਾਹਦਾ ਹੋਇਆ ਵੀ ਅਜੇ ਸਾਧਨਾ ਹੀ ਕਰ ਰਿਹਾ, ਕਿ ਅਜੇ ਵੀ ਬਾਣੀ ਪੜ੍ਹ ਰਿਹਾ, ਸਾਧਨਾ ਸੰਪੰਨ ਨਹੀਂ ਹੋਏ, ਇਹ ਪਹੁੰਚੇ ਨਹੀਂ। ਉਹ ਸਿੱਖ ਨੇ ਉੱਤਰ ਨਹੀਂ ਦਿੱਤਾ ਕੋਈ। ਹਜ਼ੂਰ ਨੇ ਪਾਠ ਸਮਾਪਤ ਕੀਤਾ, ਇਹ ਕੋਲ ਆ ਗਿਆ, ਕਹਿਣ ਲੱਗਾ ਜੀ ਮੈਂ ਤਾਂ ਬਹੁਤ ਆਸ ਕਰਕੇ ਐਸਾ ਦਰਸ਼ਨ ਕਰਨ ਦੇ ਲਈ, ਆਪ ਅਭੀ ਵੀ ਸਾਧਨਾ ਮੇ ਹੋ, ਵੀ ਅਜੇ ਵੀ ਪ੍ਰੈਕਟਿਸ ਕਰ ਰਹੇ ਹੋ ਤੁਸੀਂ। ਆਪ ਜੀ ਪਾਠ ਕਰ ਰਹੇ ਸੀ ਬਾਣੀ ਤੋਂ, ਪੋਥੀ ਤੋਂ। ਸਤਿਗੁਰਾਂ ਨੇ ਕਿਹਾ ਜੀ ਹਾਂ ਸਾਧੂ ਜੀ, ਪ੍ਰਭੂ ਅੱਗੇ ਅਰਦਾਸ ਕਰਿਓ ਕਿ ਅੰਤਲੇ ਸਮੇਂ ਤੱਕ ਨਿਭਦਾ ਰਹੇ। ਉਹ ਚੁੱਪ ਕਰ ਗਿਆ। ਹਜ਼ੂਰ ਨੇ ਅੱਗੋਂ ਉਹ ਕਹਿੰਦਾ ਫਿਰ ਗੁਰੂ ਪਦਵੀ ਤੇ ਪਾਠ? ਅੱਗੋਂ ਸਤਿਗੁਰੂ ਉੱਤਰ ਦਿੰਦੇ ਆ, ਕਹਿਣ ਲੱਗੇ ਕਿ ਭਲੇ ਪੁਰਖਾ, ਜੇ ਇਹ ਉਦਾਹਰਨ ਹੈਗਾ ਪਹਾੜੀ ਦੇ ਇੱਕ ਨੁੱਕਰ ਆਪਾਂ ਸਮਝਦੇ ਹਾਂ, ਇੱਕ ਥੋੜਾ ਜਿਹਾ ਕੋਨਾ ਪੱਟਿਆ ਜੇ ਸੋਨਾ ਸ਼ੁਰੂ ਹੋ ਜਾਏ ਤੇ ਪੂਰੀ ਪਹਾੜੀ ਪੱਟ ਲੈਣੀ ਚਾਹੀਦੀ, ਪਤਾ ਨਹੀਂ ਵਿੱਚੋਂ ਕੀ ਕੁਝ ਖਜ਼ਾਨਾ ਨਿਕਲੇਗਾ। ਜ਼ਿੰਦਗੀ ਦਾ ਥੋੜਾ ਜਿਹਾ ਹਿੱਸਾ ਗੁਰੂ ਸ਼ਬਦ ਨਾਲ, ਬਾਣੀ ਨਾਲ ਜੁੜੇ। ਇਹ ਰਹਿਮਤਾਂ ਝੋਲੀ ਚ ਪਾ ਦਿੱਤੀਆਂ, ਬਿਲਕੁਲ ਨਹੀਂ ਉਹਨਾਂ ਕਿਹਾ ਮੈਂ ਕਮਾਈ ਕੀਤੀ, ਇਹ ਰਹਿਮਤਾਂ ਦੇ ਦਿੱਤੀਆਂ ਸਾਰੀ ਜ਼ਿੰਦਗੀ। ਤੇ ਗੁਰੂ ਅਮਰਦਾਸ ਜੀ ਨੂੰ ਪੁੱਛੋ ਜੀ ਨਿਤਨੇਮ ਕਿਵੇਂ ਕਰਨਾ ਹੈ? ਉਹ ਤਾਂ ਆਵਾਜ਼ ਆਨੰਦ ਸਾਹਿਬ ਵਿੱਚ ਵੀ ਦਿੰਦੇ ਆ, ਆ ਸੋਹਲੇ ਦਾ ਜ਼ਿਕਰ ਵੀ ਸਤਿਗੁਰਾਂ ਨੇ ਆਨੰਦ ਸਾਹਿਬ ਕੀਤਾ ਹੈ। ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕਿਹੜੀ ਬਾਣੀ? ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਇਹ ਬਾਣੀ ਗਾਓ। ਉਹਨਾਂ ਦਾ ਇੱਕ ਬਚਨ ਹੈ 12 ਤੇ ਵਧੀਕ ਚ, ਉਦਾਹਰਨ ਦੇਣ ਲੱਗਾ ਹੈ ਬਾਣੀ ਚੋਂ ਕਿਹੜੇ ਚਾਅ ਨਾਲ। ਮਹਾਰਾਜ ਕਹਿੰਦੇ ਨੇ ਪਤੀ ਪਰਦੇਸ਼ ਗਿਆ ਹੈ, ਇਹ ਸਮਝਣ ਲਈ ਉਦਾਹਰਨ ਹੈ। ਤੇ ਕਈ ਚਿਰ ਹੋ ਗਿਆ ਗਿਆਨ ਨੂੰ, ਉਹਨੇ ਵਾਪਸ ਆਉਣਾ, ਸਮਝ ਪੈ ਗਈ ਵੀ ਅੱਜ ਉਹ ਘਰ ਪਹੁੰਚ ਰਿਹਾ। ਕਿੰਨੇ ਚਾਅ ਨਾਲ ਵੇਖੋ ਉਦਾਹਰਨ ਕੀ ਦਿੰਦੇ ਆ। ਕਹਿੰਦੇ ਉਹ ਔਰਤ ਰੋਜ਼ ਸ਼ਾਮ ਨੂੰ ਆਪਣਾ ਕੰਮ ਨਿਬੇੜ ਕੇ ਸੌਂਦੀ ਹੈ, ਸਵੇਰੇ ਉੱਠਦੀ ਆਪਣੇ ਨੇਮ ਅਨੁਸਾਰ। ਕਹਿਣ ਲੱਗੇ ਅੱਜ ਉਹਨੂੰ ਇੰਨਾ ਚਾਹ ਚੜਿਆ ਰਾਤ ਦਾ, ਉਹ ਗਿਣਦੀ ਪਈ ਹੈ ਦਿਨ ਤੇ ਔਂਸੀਆਂ ਪਾਉਂਦੀ ਹੈ। ਇਹ ਔਂਸੀਆਂ ਪਾਣੀਆਂ ਪੁਰਾਣੇ ਬੰਦਿਆਂ ਨੂੰ ਪਤਾ ਹੈ, ਨਿਆਣੇ ਅੱਜ ਕੱਲ੍ਹ ਦੇ ਨਹੀਂ ਪਤਾ ਔਂਸੀਆਂ ਕੀ ਪਾਉਂਦੇ ਨੇ। ਹਾਂਜੀ, ਉਹ ਲਕੀਰਾਂ ਨੀ ਖਿੱਚਦੇ, ਜੋਟੇ ਬਣਾਉਂਦੇ ਹੁੰਦੇ ਸਾਂ ਲਕੀਰਾਂ ਦੇ, ਉਹ ਔਂਸੀਆਂ ਪਾਉਂਦੀ ਦਿਨ ਆ ਗਿਆ। ਅੱਜ ਇੰਨਾ ਚਾਹੇ ਨਾ ਥਕਾਵਟ ਨਾ ਅਕਾਵਟ, ਨੀਂਦ ਵੀ ਨਹੀਂ ਆਉਂਦੀ ਤੇ ਸੁਸਤੀ ਵੀ ਨਹੀਂ ਪੈਂਦੀ ਬਈ। ਕਿਉਂ? ਕਿਉਂਕਿ ਅੱਜ ਪਤੀ ਘਰ ਆਉਣਾ, ਇੰਨਾ ਚਾਹ ਹੈ ਕਿ ਜਿਹੜੀਆਂ ਚੀਜ਼ਾਂ ਉਹ ਖਾਣੀਆਂ ਪਸੰਦ ਕਰਦੇ ਨੇ, ਅੱਜ ਮੈਂ ਚੌਂਕੇ ਵਿੱਚ ਉਹ ਕੁਝ ਬਣਾਉਣਾ ਹੈ। ਹਜ਼ੂਰ ਕਹਿੰਦੇ ਨੇ ਅਸੀਂ ਨਿਤਨੇਮ ਇਸ ਤਰ੍ਹਾਂ ਕਰਨੇ ਆ ਜਿਵੇਂ ਇੱਕ ਔਰਤ ਨੂੰ ਪਤੀ ਦੇ ਆਉਣ ਦਾ ਚਾਹ ਹੁੰਦਾ ਹੈ, ਸਾਨੂੰ ਅੰਮ੍ਰਿਤ ਵੇਲੇ ਦੇ ਆਉਣ ਦਾ ਚਾਹ ਹੁੰਦਾ ਹੈ। ਇਸ ਤਰ੍ਹਾਂ ਨਿਤਨੇਮ, ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਇਹ ਨੇਮ ਗੁਰੂ ਸਾਹਿਬ ਕਹਿੰਦੇ ਚਾਹ ਹੈ। ਜਿਵੇਂ ਪੁਰਖ ਹੈ, ਇੱਥੇ ਪੁਰਖ ਦਾ ਅਰਥ ਕਰਤਾ ਪੁਰਖ ਨਹੀਂ ਜੀ, ਇੱਥੇ ਪੁਰਖ ਦਾ ਅਰਥ ਪੁਰਸ਼ ਪਤੀ। ਜੋ ਪੁਰਖ ਹੈ ਕਰ ਭਗਤੀ ਨਾਰਕ ਹੈ, ਇੱਥੇ ਭਗਤੀ ਦਾ ਅਰਥ ਸਿਮਰਨ ਨਹੀਂ, ਇੱਥੇ ਭਗਤੀ ਦਾ ਅਰਥ ਆਗਿਆਕਾਰ ਪਤਨੀ, ਕਿਉਂਕਿ ਲਫ਼ਜ਼ ਉਹੀ ਨੇ, ਅਰਥ ਬਦਲ ਗਏ। ਜਿਉ ਪੁਰਖ ਹੈ ਕਰ ਭਗਤੀ ਨਾਰਕ ਹੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲ ਨੇ ਸਵਾਰ ਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹੇ ਦੇ। ਇਸ ਤਰ੍ਹਾਂ ਗੁਰਸਿੱਖ ਨਿਤਨੇਮ ਕਰਦੇ ਆ। ਮਹਾਰਾਜ ਕਹਿੰਦੇ ਤਿਉ ਬਾਣੀ ਭਗਤ ਸਲਾਹੇ ਦੇ ਖਰ ਨਾਮੈ ਚਿੱਤ ਲਾਏ ਅੰਦਰ ਨੂੰ ਜੋੜ ਕੇ ਉਸ ਬਾਣੀ ਨਾਲ ਜੁੜਦੇ ਨੇ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਗੁਰਮੁਖੋ ਕੱਲ ਵੀ ਕਿਹਾ ਸੀ ਥੱਕੇ ਹੋਵੋ ਟੁੱਟੇ ਹੋਵੋ ਇੱਥੋਂ ਤੱਕ ਜੇ ਲੇਟ ਕੇ ਵੀ ਬਾਣੀ ਪੜ੍ਹਨੀ ਪਏ ਤੇ ਬਾਣੀ ਨਹੀਂ ਛੱਡਣੀ। ਮੇਰੀ ਬੇਨਤੀ ਹੈ, ਮੇਰੀ ਆਵਾਜ਼ ਜਿੱਥੋਂ ਤੱਕ ਜਾਂਦੀ, ਮੈਂ ਕੱਲ ਵੀ ਕਿਹਾ ਪ੍ਰਚਾਰਕ ਹੋ, ਕੀਰਤਨੀਏ ਹੋ, ਪ੍ਰਬੰਧਕ ਹੋ, ਸੇਵਾਦਾਰ ਹੋ, ਸੱਚ ਇਹ ਵੇ ਸਭ ਤੋਂ ਪਹਿਲਾਂ ਅਰਦਾਸ ਕਰੋ ਕਿ ਜਿੱਦਣ ਇਸ ਸਵਾਸਾਂ ਦਾ ਨੇਮ ਟੁੱਟੇ ਓਨੇ ਸਮੇਂ ਤੱਕ ਮੇਰੇ ਅੰਦਰੋਂ ਬਾਣੀ ਦਾ ਨੇਮ ਨਾ ਟੁੱਟੇ। ਗੁਰੂ ਸਾਹਿਬ ਨੇ ਫਰਮਾਇਆ ਸਰੀਰ ਸਵਸਥ ਖੀਣ ਸਮੇਂ, ਸਰੀਰ ਅਰੋਗ ਹੋਵੇ, ਕਮਜ਼ੋਰ ਹੋ ਜਾਏ, ਬਿਮਾਰੀ ਲੱਗ ਜਾਏ, ਮੰਨ ਲਓ ਬੰਦਾ ਮੰਜੀ ਤੇ ਚਲਾ ਜਾਏ, ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ, ਪਰਮਾਤਮਾ ਨਾ ਭੁੱਲੇ। ਇਸ ਤੋਂ ਅੱਗੇ ਥੋੜਾ ਜਿਹਾ ਚੱਲੀਏ। ਜਦੋਂ ਕੱਲ ਮੈਂ ਕਿਹਾ ਬਾਣੀ ਵਿਸਰਨੀ, ਜਿਹੜੇ ਬੰਦੇ ਨਿਤਨੇਮ ਛੱਡ ਜਾਂਦੇ ਆ ਨਾ, ਉਹਨਾਂ ਦੇ ਚਿਹਰੇ ਦੱਸਣ ਲੱਗ ਪੈਂਦੇ ਨੇ ਬੰਦਾ ਟੁੱਟ ਗਿਆ ਅੰਦਰੋਂ। ਸੱਚੀ ਲੋਕ ਭ੍ਰਸ਼ਟੇ ਜਾਂਦੇ ਆ ਚਿਹਰੇ, ਮੈਂ ਅਪਮਾਨਜਨਕ ਸ਼ਬਦਾਵਲੀ ਨਹੀਂ ਵਰਤ ਲਿਆ, ਉਹਨਾਂ ਦੇ ਬੋਲਾਂ ਚ, ਉਹਨਾਂ ਦੇ ਨੇਤਰਾਂ ਚ ਸੱਚੀ ਮੁੱਚੀ ਤੇ ਪਿਓ। ਦੂਜੀ ਗੱਲ ਹੋਰ ਚੇਤੇ ਰੱਖਿਓ, ਜਿਹੜਾ ਨੇਮ ਰੋਜ਼ ਨਿਭਾਉਂਦਾ ਤੇ ਜਦੋਂ ਟੁੱਟਣਾ ਸ਼ੁਰੂ ਹੁੰਦਾ ਉਦੋਂ ਪਰਿਵਾਰ ਦੀ ਸ਼ਾਮਤ ਆਉਣੀ ਸ਼ੁਰੂ ਹੋ ਜਾਂਦੀ ਹੈ, ਇਹ ਪੱਕੀ ਗੱਲ ਹੈ। ਅੰਦਰ ਭੁੱਖ ਨੇਮ ਦੀ ਹੁੰਦੀ ਹੈ ਤੇ ਨਿਆਣਿਆਂ ਨੂੰ ਕੁੱਟੀ ਜਾਂਦਾ। ਇਹ ਟੋਟਾ ਹੈ ਨਾ ਜੀ, ਅੰਦਰ ਟੋਟਾ ਪੈਂਦਾ, ਅੰਦਰ ਕੁਝ ਮੰਗਦਾ, ਉਥੋਂ ਟੁੱਟ ਚੁੱਕਾ ਹੈ। ਜਦੋਂ ਅੰਦਰੋਂ ਟੁੱਟਦਾ ਤੇ ਉਸ ਟੁੱਟੇ ਹੋਏ ਦਾ ਜਿਹੜਾ ਖਲਾਕ ਹੈ, ਖਾਲੀ ਪਨਕ ਹੈ, ਉਹ ਪਰਿਵਾਰ ਤੇ ਜੀਆਂ ਤੇ ਖਿਜੀ ਜਾਂਦਾ। ਬਸ ਇਉਂ ਸਮਝੋ ਜਿਵੇਂ ਕਬੀਰ ਸਾਹਿਬ ਨੇ ਕਿਹਾ, ਅੰਬ ਦੀ ਟਾਹਣੀ ਨੂੰ ਲੱਗਾ ਹੋਇਆ ਫਲ, ਜਦੋਂ ਹਨੇਰੀ ਆਇਆ ਅੰਬ ਵਿੱਚੋਂ ਟੁੱਟ ਜਾਂਦਾ, ਛਿੱਲੜ ਕਰਕੇ ਟਾਹਣੀ ਨਾਲ ਜੁੜਿਆ ਰਹਿੰਦਾ, ਕਾਲਾ ਤੇ ਪੱਥਰ ਬਣ ਜਾਂਦਾ। ਜਿਸ ਬੰਦੇ ਦਾ ਅੰਦਰੋਂ ਨਿਤਨੇਮ ਟੁੱਟ ਜਾਏ ਉਹਦੀ ਜ਼ਿੰਦਗੀ ਵੀ ਇਸ ਤਰ੍ਹਾਂ ਬਣ ਜਾਂਦੀ ਹੈ। ਕਬੀਰ, ਫਲ ਲੱਗ ਗਏ ਫਲਨ, ਪਾਕਣ ਲੱਗ ਗਏ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਈ ਕੰਮ, ਜੋ ਬੀਚ ਨਾ ਖਾਈ ਕੰਮ, ਜਿਹੜੇ ਅੰਦਰੋਂ ਕੰਬਦੇ ਨਹੀਂ ਟੁੱਟਦੇ ਨਹੀਂ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਜੀ ਕਿ ਜਿੱਥੋਂ ਬਾਣੀ ਵਿਸਰ ਜਾਏ ਫਿਰ ਕੀ ਹੁੰਦਾ। ਗੁਰੂ ਸਾਹਿਬ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ। ਇਹਨਾਂ ਕਲਪਦਾ ਜਿਵੇਂ ਕੋੜ ਦਾ ਰੋਗੀ ਨੀ ਤੜਫਦਾ, ਇਸੇ ਤਰ੍ਹਾਂ ਉਹ ਕਲਪਦਾ ਹੈ। ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਕਿਹਾ ਵੀ ਸਿੱਖੋ ਆਪਣਾ ਨੇਮ ਨਹੀਂ ਛੱਡਣਾ, ਤੇ ਉਹਨਾਂ ਛੱਡਿਆ ਵੀ ਨਹੀਂ। ਆਪ ਕਿਹਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਤਾਰੀ। ਵੇਖੋ ਕਿੱਡੀ ਵੱਡੀ ਗੱਲ ਕਹੀ, ਕਹਿੰਦੇ ਅਸੀਂ ਤਾਂ ਅੱਖ ਝਮਕਣ ਜਿਤਨਾ ਨੀ ਸਮਾਂ ਦੂਰ ਕੀਤੀ। ਨਿਤਨੇਮ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸਨ ਪਰਸਨ ਸਰਸਨ ਖਰਸਨ ਰੰਗ ਰੰਗੀ ਕਰਤਾਰੀ ਰੇ। ਵੇਖੋ ਇੱਕ ਅਗਲੀ ਗੱਲ ਹੋਰ ਸੁਣਿਓ, ਸ਼ਬਦ ਬੜੀ ਵਾਰੀ ਆਪਾਂ ਪੜਿਆ ਇੱਥੇ, ਤੇ ਇਹ ਗੱਲ ਹੋਰ, ਜਿਹੜੇ ਸ਼ਬਦ ਚੇਤੇ ਨੇ ਨਾ ਜੀ, ਉਹ ਆਪਣੇ ਨੇਮ ਚ ਰੋਜ਼ ਪੜ੍ਹਦੀ ਰਹਿਣਾ ਚਾਹੀਦਾ। ਮੈਂ ਤਾਂ ਇੱਕ ਦਿਨ ਬੇਨਤੀ ਕੀਤੀ, ਉਸ ਦਿਨ ਸਟੋਕਟਨ, ਵੀ ਇਹ ਬੀਬੀ ਅਮਰੋ ਨੇ, ਗੁਰੂ ਅੰਗਦ ਸਾਹਿਬ ਦੀ ਬੇਟੀ ਨੇ ਜਿਹੜਾ ਸ਼ਬਦ ਪੜਿਆ ਉਹ ਤਾਂ ਨਿਤਨੇਮ ਚ ਹੈ ਹੀ ਨਹੀਂ। ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਤਾਂ ਮਾਰੂ ਰਾਗ ਹੈ। ਇਹਦਾ ਮਤਲਬ ਉਸ ਵਕਤ ਸਿੱਖ ਜਪਜੀ ਸਾਹਿਬ ਤੋਂ ਇਲਾਵਾ ਵੀ ਸਤਿਗੁਰੂ ਦੇ ਜਿਹੜੇ ਸ਼ਬਦ ਕੰਠ ਹੁੰਦੇ ਸਨ ਉਹਨਾਂ ਨੂੰ ਰੋਜ਼ ਪੜ੍ਹਦੇ ਹੁੰਦੇ ਸਨ। ਸ਼ਬਦ ਕੋਈ ਵੀ ਪੜੋਗੇ ਗੁਰਮੁਖੋ, ਇਹ ਵਿਅਰਥ ਨਹੀਂ ਜਾਣਾ। ਹੁਣ ਆਹ ਥੋੜੀ ਸੁਣਿਓ ਗੱਲ, ਸ਼ਬਦ ਤੁਹਾਨੂੰ ਸਭ ਨੂੰ ਚੇਤੇ, ਖਮਾਰੀ ਪਿਆਰੀ, ਸਾਡੀ ਸਭ ਤੋਂ ਵੱਧ ਪਿਆਰੀ ਕਿਹੜੀ ਚੀਜ਼ ਹੈ? ਅੰਮ੍ਰਿਤ ਧਾਰੀ, ਜਿਹੜਾ ਜਿਹਦਾ ਇੱਕ ਇੱਕ ਲਫ਼ਜ਼ ਅੰਮ੍ਰਿਤ ਨਾਲ ਭਰਪੂਰ ਹੈ। ਅੱਗੇ ਮਹਾਰਾਜ ਕਹਿੰਦੇ ਗੁਰ, ਰਾਰੇ ਨੂੰ ਸਿਹਾਰੀ ਲੱਗੀ ਜੀ ਗੁਰ ਨੂੰ, ਗੁਰੂ ਨੇ, ਨਿਮਖ ਨਾ ਮਨ ਤੇ ਟਾਰੀ ਨੇ, ਮਨ ਦੇ ਨੰਨੇ ਨੂੰ ਸਿਹਾਰੀ, ਗੁਰੂ ਜੀ ਨੇ ਅੱਖ ਝਮਕਣ ਜਿਤਨਾ ਸਮਾਂ ਬਾਣੀ ਨੂੰ ਆਪਣੇ ਤੋਂ ਦੂਰ ਹੀ ਨਹੀਂ ਕੀਤਾ। ਇਹਨਾਂ ਨੇਮ ਦੇਖੋ, ਅੱਖ ਝਮਕਣ ਜਿਤਨਾ ਸਮਾਂ, ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ, ਦਰਸ਼ਨ ਕਰਨੇ, ਸਪਰਸ਼ ਆਉਣਾ, ਰਸ ਆਉਣਾ, ਖੇੜਾ ਆਉਣਾ। ਹੁਣ ਅਗਲੀ ਗੱਲ, ਉਹਦੇ ਵਿੱਚ ਸਾਨੂੰ ਕੀ ਕਹਿੰਦੇ ਆ? ਆਪ ਕਹਿ ਰਹੇ ਨੇ ਕਿ ਅੱਖ ਝਮਕਣ ਜਿੰਨਾ ਸਮਾਂ ਮਨ ਤੋਂ ਦੂਰ ਨਹੀਂ ਕੀਤੀ। ਸਾਨੂੰ ਕਹਿੰਦੇ ਨੇ ਮੇਰੇ ਕਹਿਣ ਤੇ ਤੂੰ ਅੱਖ ਝਮਕਣ ਜਿੰਨਾ ਸਮਾਂ ਚੇਤੇ ਕਰਕੇ ਦੇਖ ਤੇਰੀ ਜ਼ਿੰਦਗੀ ਪਲਟ ਜਾਏਗੀ। ਕਹਿੰਦੀ ਦੇਖੋ ਦੋਨੋਂ, ਮੈਂ ਸ਼ਬਦ ਜਦੋਂ ਪੜ੍ਹਿਆ ਕਿ ਗੁਰਨਿਮਖ ਨਾ ਮਨ ਤੇ ਟਾਰੀ ਰੇ, ਉਹਨਾਂ ਤੇ ਭੁਲਾਈ ਨੇ ਨਿਮਕ ਜਿੰਨੀ, ਤੇ ਸਾਨੂੰ ਏਡੀ ਵੱਡੀ ਮਿਹਰ ਕਰ ਦਿਆ ਕਿ ਤੂੰ ਨਿਮਕ ਚੇਤੀ ਕਰ ਲੈ। ਕਿੰਨਾ ਫਰਕ ਹੈ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਨਿਮਕ ਹੋ ਗਿਆ ਨਾ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ। ਏਡਾ ਵੱਡਾ ਕੋਈ ਲਿਖ ਕੇ ਦੇ ਜਾਏ, ਖਿਨ ਜਿੰਨਾ ਸਮਾਂ ਤੂੰ ਨੇਮ ਰੋਜ਼ ਨਿਭਾਇਆ ਕਰ, ਤੇਰੀ ਗੁਰੂ ਤੱਕ ਪਹੁੰਚ ਹੋ ਜਾਏਗੀ। ਅਗਲੀ ਗੱਲ, ਜੇ ਹਰ ਦਮ ਨਿਭਾਏਗਾ, ਤੈਨੂੰ ਲਿਖ ਕੇ ਦੇਣ ਲੱਗਾ, ਮਰਨ ਲੱਗਾ ਤੇਰਾ ਜਮਾਂ ਨਾਲ ਵਾਹ ਨਹੀਂ ਕਦੀ ਪੈਣਾ। ਗੁਰਮੁਖੋ ਮੈਂ ਫਿਰ ਬੇਨਤੀ, ਅੱਜ ਮੈਂ 2 ਦਿਨ ਤਕਰੀਬਨ ਇਸ ਗੱਲ ਤੇ ਜ਼ੋਰ ਦਿੱਤਾ, ਗੁਰੂ ਗੋਬਿੰਦ ਸਿੰਘ 6 ਪੋਹ ਦੀ ਰਾਤ ਨੂੰ ਛੱਡਿਆ ਮਹਾਰਾਜ ਨੇ ਆਨੰਦਗੜ੍ਹ ਦਾ ਕਿਲਾ ਜੀ। ਬੜੀ ਵਾਰੀ ਆਪਾਂ ਵਿਚਾਰ ਕਰਨੇ ਖਾਂ, 6 ਪੋਹ ਦੀ ਰਾਤ ਛੱਡਦੇ ਆ ਕਿਲਾ, ਤੇ ਅੰਮ੍ਰਿਤ ਵੇਲਾ ਸਰਸਾ ਦੇ ਕੰਢੇ ਹੁੰਦਾ। ਮੈਂ ਫਿਰ ਬੇਨਤੀ ਕਰਾਂਗਾ, ਗੁਰਸਿੱਖੋ ਜਦੋਂ ਕੋਈ ਸਤਿਗੁਰੂ ਦੀ ਬਾਣੀ ਦਾ ਨੇਮ ਛੱਡ ਜਾਂਦਾ ਨਾ, ਚਾਹੇ ਪਰਿਵਾਰ ਵਿੱਚੋਂ ਚਾਹੇ ਸੰਗਤ ਵਿੱਚੋਂ, ਦੁੱਖ ਲੱਗਦਾ, ਪਤਾ ਨਹੀਂ ਹੁੰਦਾ ਟੁੱਟਾ ਕਦੋਂ ਕੋਈ ਮਿਲੇਗਾ ਜਾ ਕੇ, ਕਿਉਂਕਿ ਇਹਨੇ ਤੇ ਸਾਨੂੰ ਜੋੜ ਕੇ ਰੱਖਣਾ। ਅੰਮ੍ਰਿਤ ਵੇਲਾ ਹੋ ਗਿਆ, ਮੁਸੀਬਤ ਕਿੰਨੀ ਹੈ ਜੀ, ਮੈਂ ਦੁਨਿਆਵੀ ਕਹਿ ਰਿਹਾ, ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਨਹੀਂ, ਸੱਚੀ ਜੇ ਉਹਨਾਂ ਦੇ 42 ਸਾਲ ਸਿਰਫ ਦੁਨੀਆਂ ਨੂੰ ਦੱਸਣ ਵਾਸਤੇ ਸਨ। ਲੋਕੋ, ਜੇ ਸੁੱਖ ਹੋਵੇ ਤੇ ਕਿਲਿਆਂ ਚ ਕਿਵੇਂ ਰਹਿਣਾ, ਜੇ ਪੁੱਤਰ ਅੱਖਾਂ ਸਾਹਮਣੇ ਮਰ ਜਾਣ ਤੇ ਜੰਡ ਥੱਲੇ ਕਿਵੇਂ ਬਹਿਣਾ ਹੈ, ਉਹਨਾਂ ਸਾਨੂੰ ਸਮਝਾਇਆ ਜੀ। ਤੇ ਮੈਂ ਉਸ ਦਿਨ ਜਿੱਦਣ ਉੱਥੇ ਹੋਲਾ ਮਹੱਲਾ ਸੀ, ਮੈਂ ਬੇਨਤੀ ਕੀਤੀ, ਇਸ ਤਾਂ ਸਭ ਰੰਗ ਦੀ ਗੱਲ ਕਰਨੇ ਆ ਨਾ, ਭਾਈ ਨੰਦ ਲਾਲ ਸਾਹਿਬ ਜੀ ਦਾ ਬਚਨ ਜਿਹੜਾ, ਜ਼ਹਿ ਪਿਚਕਾਰੀਏ ਪੁਰਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਪਕੜੀ ਹੋਈ ਜ਼ਾਫਰਾਨੀ ਕੇਸਰੀ ਰੰਗ ਜਿਹੜਾ ਭਰਿਆ ਹੈ, ਕਹਿੰਦਾ ਸਤਿਗੁਰੂ ਆਹ ਲੋਕ ਪਿਚਕਾਰੀਆਂ ਚਲਾਉਂਦੇ ਨੇ, ਪਿਚਕਾਰੀ ਚੋਂ ਰੰਗ ਸੱਟਦੇ ਨੇ, ਇਹ ਦਾਗ ਲਾਂਦਾ ਜਿਹੜੇ ਤੇਰੇ ਹੱਥਾਂ ਚੋਂ ਪਿਚਕਾਰੀ ਚੋਂ ਰੰਗ ਨਿਕਲਦਾ, ਬੇਰੰਗਿਆਂ ਨੂੰ ਰੰਗ ਦਿੰਦਾ, ਦਾਗ ਨਹੀਂ ਲਾਂਦਾ, ਉੱਥੇ ਸੁਗੰਧੀ ਆਉਣ ਲੱਗ ਪੈਂਦੀ ਹੈ। ਜ਼ਹਿ ਪਿਚਕਾਰੀਏ ਪੁਰਜ਼ਾਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ, ਬੂ ਦਰ ਤੇ ਸੁਗੰਧੀ ਆਉਣ ਲੱਗ ਪਈ। ਅਗਲਾ ਬਚਨ, ਗੁਲਾਲ ਆਫਸ਼ਾਨੀ ਹੈ ਅਜ ਦਸਤੇ ਮੁਬਾਰਕ, ਤੁਹਾਡੇ ਹੱਥ ਚ ਪਕੜਿਆ ਹੋਇਆ ਗੁਲਾਲ, ਟ੍ਰੇਸੀ ਵੀ ਅਰਜ਼ ਕੀਤੀ, ਤੁਹਾਡੇ ਹੱਥ ਚ ਪਕੜਿਆ ਹੋਇਆ ਸੁੱਕਾ ਰੰਗ ਗੁਲਾਲ, ਗੁਲਾਲ ਆਫਸ਼ਾਨੀ ਹੈ ਅਜ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰਖਰੂ ਕਰਦ, ਜ਼ਮੀਨੋ ਆਸਮਾਰਾ ਸੁਰਖਰੂ ਕਰਦ। ਕਹਿੰਦੇ ਨੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਲੋਕਾਂ ਦੇ ਹੱਥ ਚ ਪਕੜਿਆ ਗੁਲਾਲ, ਕੋਈ 2 ਫੁੱਟ ਉੱਤਾ ਜਾਂਦਾ, ਕੋਈ 5 ਫੁੱਟ ਅੱਗੇ ਉੱਡਦਾ। ਕਹਿੰਦਾ ਜਿੱਦਣ ਇਹਨੇ ਮੁੱਠੀ ਖੋਲੀ, ਜ਼ਮੀਨ ਤੋਂ ਅਸਮਾਨ ਤੱਕ ਹਰ ਚੀਜ਼ ਗੁਲਾਲ ਵਿੱਚ ਰੰਗ ਦਿੱਤੀ। ਮੈਂ ਜਦੋਂ ਪੜ੍ਹਿਆ ਵੀ ਹੋਲਾ ਮਹੱਲਾ ਰੰਗ ਸੀ, ਖੇਡਿਆ ਜਾਂਦਾ, ਅੱਜ ਵੀ ਖੇਡਦੇ ਆ, ਪਰ ਜਦੋਂ ਚਮਕੌਰ ਗੜੀ ਦਾ ਜ਼ਿਕਰ ਕੀਤਾ, ਉੱਥੇ ਵੀ ਰੰਗ ਦਾ ਜ਼ਿਕਰ ਕੀਤਾ ਮਹਾਰਾਜ ਜੀ ਦੇ। ਅਸੀਂ ਸ਼ਬਦ ਪੜ੍ਹਦੇ ਹਾਂ, ਬਸੇ ਬਾਰ ਬਰੀਦ ਤੀਰੋ ਤੂਫੰਗ, ਔਰੰਗਜ਼ੇਬ ਨੂੰ ਲਿਖ ਰਿਹਾ, ਬਸੇ ਬਾਰ ਬਰੀਦ ਤੀਰੋ ਤੂਫੰਗ। ਉਹ ਹੋਲੀ ਆ ਨਹੀਂ ਸੀ ਖੇਡਣ ਵਾਲੀ, ਜਿਹੜੀ ਉੱਤੇ ਚਿੱਕੜ ਸੱਟਿਆ, ਪਾਣੀ ਪਾਇਆ, ਪਿਚਕਾਰੀਆਂ ਮਾਰੀਆਂ, ਮਸ਼ਕਰੀਆਂ ਕੀਤੀਆਂ। ਗੁਰੂ ਸਾਹਿਬ ਨੇ ਜੇ ਹੋਲਾ ਮਹੱਲਾ ਸ਼ੁਰੂ ਕੀਤਾ, 7 ਦਿਨ, ਮੈਂ ਉਸ ਦਿਨ ਕਿਹਾ ਸੀ ਸ਼ਾਇਦ ਪਰਸੋਂ, 7 ਦਿਨ ਹੋਲਾ ਮਹੱਲੇ ਦਾ ਦੀਵਾਨ ਚੱਲਦਾ ਸੀ, 3 ਦਿਨ ਰਹਿ ਗਏ। ਉਸ ਵਕਤ ਮਹਾਰਾਜ ਕਹਿੰਦੇ ਨੇ ਉਹ ਸ਼ਸਤਰ ਵਿਦਿਆ ਇਸ ਕਰਕੇ ਨਹੀਂ ਸਨ ਕਰਾ ਰਹੇ ਕਿ ਸਿਰਫ ਇਹ ਇੱਕ ਕਲਾ ਹੈ ਤੇ ਇਹਦੀ ਨਮਾਇਸ਼ ਲਾਣੀ ਹੈ, ਕਿਉਂਕਿ ਸ਼ਸਤਰ ਵਿਦਿਆ ਨੇ ਜ਼ਾਲਮ ਦੇ ਸ਼ਸਤਰ ਨੂੰ ਛਟਾਉਣਾ ਹੈ। ਮੈਂ ਸਤਿਗੁਰਾਂ ਦੇ ਕੇਸਗੜ੍ਹ ਸਾਹਿਬ, ਉਹ ਮੈਨੂੰ ਅੰਦਰ ਲੈ ਗਏ ਸਿੰਘ ਸਾਹਿਬ, ਉਹਦੇ ਦਰਸ਼ਨ ਸਾਰੇ, ਇੱਕ ਇੱਕ ਸ਼ਸਤਰ ਦਰਸ਼ਨ ਕਰਾਏ। ਹਜ਼ਰਤ ਅਲੀ ਦੀ ਕਿਰਪਾਨ ਵੀ ਉੱਥੇ ਪਈ ਹੈ। ਫਿਰ ਮੈਂ ਬੇਨਤੀ ਕਰਾਂ, ਉੱਥੇ ਗੁਰੂ ਜੀ ਕਹਿੰਦੇ ਨੇ ਕਾਹਦੇ ਲਈ ਹੋਲਾ ਮਹੱਲਾ ਕੱਢਿਆ, ਬਸੇ ਬਾਰ ਬਰੀਦ ਤੀਰੋ ਤੂਫੰਗ, ਜ਼ਫਰਨਾਮਾ, ਬਸੇ ਬਾਰ ਬਰੀਦ, ਕਈ ਵਾਰੀ ਵਰਖਾ ਹੋਈ, ਔਰੰਗਜ਼ੇਬ ਇੱਕ ਵਾਰੀ ਨਹੀਂ, ਰਹਿ ਰਹਿ ਕੇ ਤੀਰਾਂ ਦੀ ਤੇ ਬੰਦੂਕਾਂ ਦੀਆਂ ਗੋਲੀਆਂ ਦੀ ਬਰਸਾਤ ਹੋਈ। ਬਸੇ ਬਾਰ ਬਰੀਦ ਤੀਰੋ ਤੂਫੰਗ, ਤੀਰ ਔਰ ਤੁਫੰਗ, ਬੰਦੂਕਾਂ ਦੀ ਤੀਰਾਂ ਦੀ ਜਮੀ ਗਸ਼ਤ ਹਮਚੂ ਗੁਲੇ ਲਾਲਾ ਰੰਗ, ਜਦੋਂ ਤੀਰਾਂ ਦੀ ਬਾਰਿਸ਼ ਕੀਤੀ ਮੈਂ ਗੜੀ ਤੋਂ ਬਾਹਰ ਝਾਤੀ ਮਾਰੀ, ਇਸ ਤਰ੍ਹਾਂ ਜ਼ਮੀਨ ਰੰਗੀ ਪਈ ਸੀ ਜਿਵੇਂ ਹੋਲੀ ਵਾਲੇ ਦਿਨ ਕਿਸੇ ਨੇ ਰੰਗ ਸੱਟੇ ਹੋਣ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਮੈਂ ਉਦਣ ਕਿਹਾ ਸੀ ਨਿਤਨਿਮ ਛੁੱਟਦਾ ਦੁੱਖ ਤੇ ਸੁੱਖ ਦੀ ਪ੍ਰਕਿਰਿਆ ਵਿੱਚ, ਅੱਤ ਦਾ ਦੁੱਖ ਹੁੰਦਾ ਬੰਦਾ ਟੁੱਟ ਜਾਂਦਾ, ਅੱਤ ਦਾ ਸੁੱਖ ਹੁੰਦਾ ਹੰਕਾਰੀ ਹੋ ਜਾਂਦਾ। ਹੁਣ ਤੁਸੀਂ ਥੋੜਾ ਜਿਹਾ ਮਹਿਸੂਸ ਕਰੋ, ਉੱਤੋਂ ਬੱਦਲ ਵਰਸ ਰਿਹਾ। ਮੈਂ ਕਿਸ ਦਿਨ ਅਰਜ਼ ਕਰਾਂਗਾ, ਇੱਕ ਗਾਣਾ ਲਿਖਿਆ ਅਮਰਜੀਤ ਗੁਰਦਾਸਪੁਰੀ ਚੜ੍ਹਾਈ ਕਰ ਗਏ, ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ, ਉੱਥੇ ਵਹਿੰਦੀ ਸਰਸਾ ਨਹਿਰ, ਆਖੀ ਤੈਨੂੰ ਪੈ ਜਾ ਕਹਿਰ, ਤੇਰੇ ਪਾਣੀ ਦੇ ਵਿੱਚ ਜ਼ਹਿਰ, ਕੀਤਾ ਗੁਰਾਂ ਨਾਲ ਤੁਸਾਂ ਵੈਰ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਨ੍ਹੇ ਦੇ ਪੁੱਤਰਾਂ ਦੀਆਂ ਦਾਤਾਂ, ਦੇਤ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਚਮਕੌਰ, ਉੱਥੇ ਸੁੱਤੇ ਨੀ ਦੂ ਭੌਰ, ਤੂੰ ਚੁੰਮੀ ਕਰਕੇ ਗੌਰ, ਤੇਰੀ ਜਿੰਦੜੀ ਜਾਊ ਸੌਰ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਨ੍ਹੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਮਾਛੀ ਵਾੜੇ, ਔਖੇ ਆਖੀ ਕੱਢ ਕੱਢ ਹਾਰੇ, ਫੁੱਟ ਨੇ ਤੇਰੇ ਬਾਗ ਉਜਾੜੇ, ਅਸਿੱਖਾਂ ਦੀ ਫੁੱਟ ਨੇ ਤੇਰਾ ਬਾਗ ਉਜਾੜ ਦਿੱਤਾ। ਸਿੰਘਾ ਜੇ ਚੱਲਿਆ ਮਾਛੀ ਵਾੜੇ, ਉੱਥੇ ਆਖੀ ਕੱਢ ਕੱਢ ਹਾਰੇ, ਫੁੱਟ ਨੇ ਤੇਰੇ ਬਾਗ ਉਜਾੜੇ, ਤੇਰੇ ਬਾਜ ਨਾ ਮੁੱਕਣ ਪਵਾੜੇ, ਪਾਈਏ ਕਲਗੀ ਧਰ ਦੀਆਂ ਬਾਤਾਂ, ਜਿਨ੍ਹੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਸਰਹੰਦ, ਉੱਥੇ ਲੇਟੇ ਨੀ ਦੋ ਚੰਦ, ਕਲਗੀ ਵਾਲੇ ਦੇ ਨੇ ਫਰਜੰਦ, ਦਰਸ਼ਨ ਪਾ ਕੇ ਹੋਈ ਆਨੰਦ, ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਨ੍ਹੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਉੱਤੇ ਬੱਦਲ ਹੈ, ਪਿੱਛੋਂ ਦੁਸ਼ਮਣ ਹੈ, ਅੱਗੇ ਸਰਸਾ। ਇਹ ਆਪ ਜੀ ਕਹੋਗੇ ਸੋਹਿਲਾ ਸਾਹਿਬ ਸੁਣਿਆ, ਹੋ ਸਕਦਾ ਕਈਆਂ ਦੇ ਮਨ ਚ ਕੀ ਸੁਣਾਉਂਦਾ ਰਿਹਾ, ਮੈਨੂੰ ਪਤਾ ਮੈਂ ਦੁਬਾਰਾ ਇਹ ਕਥਾ ਨਹੀਂ ਕਰ ਸਕਣੀ ਛੇਤੀ ਸੋਹਿਲਾ ਸਾਹਿਬ ਦੀ। ਹਰ ਅੱਗੋ ਨਾਰ ਸਰਸਾ ਹੈ, ਉੱਤੋਂ ਬੱਦਲ ਹੈ, ਪਿੱਛੋਂ ਦੁਸ਼ਮਣ ਹੈ, ਜਾਣਾ ਕਿੱਥੇ ਵੇ? ਕਿਸੇ ਨੇ ਸੱਦਾ ਪੱਤਰ ਨਹੀਂ ਦਿੱਤਾ ਸਾਡੇ ਕੋਲ, ਆਜੋ ਚਰਨ ਪਾਓ। ਅੰਮ੍ਰਿਤ ਵੇਲਾ ਹੋਇਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਟੁੱਟਣ ਦਿੱਤਾ, ਪਰਿਵਾਰ ਦਾ ਵਿਛੋੜਾ ਜ਼ਰੂਰ ਹੋ ਗਿਆ। ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋ ਕੇ ਜ਼ੀਰੋ ਬੰਮ ਕਾ, ਚੜਾਓ ਉਤਾਰ ਕਾ, ਮਨਸ਼ਾ ਤਾ ਕਲਗੀ ਦਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰਨੇ ਕਿਰਦਗਾਰ ਕਾ, ਜਬ ਜੀ ਕਾ ਜਾਬ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਰਾਤ ਨੂੰ ਸੌਣ ਲੱਗਿਆਂ ਇਸ ਬਾਣੀ ਦਾ ਪਾਠ ਜ਼ਰੂਰ ਹੋ। ਅਗਲੀ ਗੱਲ ਇਸ ਹੋਰ ਥੋੜ੍ਹੀ ਜਿਹੀ ਮੈਂ ਕਰਜ਼ ਕਰ ਦੇਣਾ, ਅੱਗੇ ਆਵਾਂਗਾ ਬਾਣੀ ਦਾ ਸਿਰਲੇਖ ਸੋਹਿਲਾ ਕਿਉਂ। ਰਾਤ ਨੂੰ ਸੌਣ ਲੱਗਿਆਂ ਬਾਣੀ ਪੜ੍ਹਨੀ ਹੈ। ਮੈਂ ਆਪ ਨੂੰ ਕਿਹਾ ਸੀ ਸਾਡੇ ਧਰਮ ਚ ਉਂਝ ਸਹਿਜ ਪਾਠ ਕਰਨੇ ਆ, ਤੇ ਸਹਿਜ ਪਾਠ ਚ ਬਾਣੀ ਆਉਂਦੀ ਹੈ। ਉਸ ਤੋਂ ਬਾਅਦ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਉਦੋਂ ਇਸ ਬਾਣੀ ਦਾ ਪਾਠ ਕਰਨੇ ਆ। ਉਸ ਤੋਂ ਇਲਾਵਾ ਅਸੀਂ ਰੋਜ਼ ਸੌਣ ਲੱਗਿਆਂ ਪਾਠ ਕਰਨੇ ਆ। ਗੁਰਮੁਖੋ ਯਾਦ ਰੱਖਿਓ, ਸੌਣ ਲੱਗਿਆਂ ਵੀ ਗੁਰੂ ਜਗਾਈ ਜਾਂਦਾ। ਮੇਰੇ ਅੱਜ ਮਨ ਚ ਆਇਆ ਵੀ ਸੌਣ ਲੱਗਿਆਂ ਇਹ ਤਾਂ ਸੌਣ ਦਾ ਵੇਲਾ ਹੈ, ਨਹੀਂ, ਨੀਂਦ ਕੋਈ ਇੱਕ ਤਰ੍ਹਾਂ ਦੀ ਥੋੜਾ ਹੈ। ਇਹ ਪਾਠ ਸੌਣ ਲੱਗਿਆਂ, ਲੇਟਣ ਲੱਗਿਆਂ, ਤੇ ਖਾਸ ਕਰਕੇ ਮ੍ਰਿਤਕ ਜਦੋਂ ਉਹਨੂੰ ਅਗਨ ਦਿਖਾਈ ਜਾਂਦੀ ਏ, ਉਹਨੂੰ ਅੱਗ ਲਾਈ ਜਾਂਦੀ ਏ, ਉਦੋਂ ਪਿੱਛੇ ਹਟ ਕੇ ਸੋਹਿਲਾ ਸਾਹਿਬ ਕਰਨੇ ਆ ਨਾ। ਉਂਝ ਸਿੱਖਾਂ ਚ ਪ੍ਰਚਲਿਤ ਕੀਰਤ ਸੋਹਿਲਾ ਸੀ ਜੀ, ਕੀਰਤਨ ਸੋਹਿਲਾ ਸ਼ਬਦ ਵੀ ਵਰਤੀਂਦਾ ਰਿਹਾ ਹੈ, ਤੇ ਅਸੀਂ ਉਂਝ ਵੀ ਇਹ ਸ਼ਬਦ ਨੂੰ ਇਹ ਮੁਹਾਵਰੇ ਰੂਪ ਚ ਵੀ ਲੈਣ ਲੱਗ ਪਏ, ਫਲਾਣੇ ਦਾ ਕੀਰਤਨ ਸੋਹਿਲਾ ਪੜ੍ਹ ਦਿੱਤਾ। ਹਾਂਜੀ, ਇਹਦਾ ਇਸ਼ਾਰਾ ਵੀ ਖਾਤਮੇ ਵੱਲ ਹੁੰਦਾ, ਇਹਦਾ ਮਤਲਬ ਸੋਹਿਲਾ ਪੜ੍ਹ ਦਿੱਤਾ, ਉਹਦਾ ਚੈਪਟਰ ਕਲੋਜ਼ ਹੋ ਗਿਆ ਜ਼ਿੰਦਗੀ ਦਾ। ਹੁਣ ਜਦੋਂ ਪਾਠ ਕਰਨੇ ਆ, ਰਾਤ ਨੂੰ ਸੌਣ ਲੱਗਿਆਂ, ਉਧਰ ਮ੍ਰਿਤਕ ਨੂੰ ਜਦੋਂ ਅੱਗ ਲੱਗਦੀ ਉਦੋਂ ਪਾਠ ਕੀਤਾ ਜਾਂਦਾ, ਅਕਸਰ ਕੀਤਾ ਜਾਂਦਾ ਜੀ। ਸਿਆਣੇ ਵਿਦਵਾਨ ਕਹਿੰਦੇ ਸਨ ਕਿ ਅਸਲ ਚ ਰਾਤ ਦਾ ਸੌਣਾ ਚੇਤੇ ਕਰਾਉਂਦਾ ਇੱਕ ਦਿਨ ਮਰਨਾ ਹੈ। ਇਹ ਬਾਣੀ ਪੜ੍ਹੀ ਜਾਣੀ ਜਿਹੜੀ ਤੂੰ ਹੁਣ ਪੜ੍ਹਨਾ ਪਿਆ, ਫਰਕ ਇਹਨੇ ਅੱਜ ਤੂੰ ਖੁਦ ਪੜ੍ਹੇਗਾ, ਉਦਣ ਸੰਗਤ ਪੜ੍ਹੇਗੀ। ਡਾਕਟਰ ਤਾਰਨ ਸਿੰਘ ਕਹਿੰਦੇ ਸਨ, ਮੈਂ ਕਹਾਂਗਾ ਜੇ ਕਿਸੇ ਨੂੰ ਇਸ਼ਕ ਹੈ, ਉਹਨਾਂ ਦੀ ਕਿਤਾਬ ਹੈ ਨੇਮ ਤੇ ਪ੍ਰੇਮ, ਜ਼ਰੂਰ ਪੜ੍ਹਿਓ। ਮੈਂ ਉਹ ਚ ਕੁਝ ਹਵਾਲੇ ਲਏ ਨੇ, ਤੇ ਜਿਸ ਬੰਦੇ ਨੇ ਮਿਹਨਤ ਕੀਤੀ ਹੋਵੇ ਉਸ ਦੀ ਮਿਹਨਤ ਨੂੰ ਲੁਕਾ ਕੇ ਆਪਣਾ ਨਾਂ ਚਿਪਕਾ ਦੇਣਾ, ਇਹ ਵੀ ਕਥਾ ਦੀ ਬੇਈਮਾਨੀ ਹੁੰਦੀ ਹੈ। ਉਹ ਕਹਿੰਦੇ ਸਨ ਕਿ ਮੌਤ ਤੇ ਨੀਂਦ, ਨੀਂਦ ਇੱਕ ਛੋਟੀ ਮੌਤ ਹੈ। ਵਾਹਿਗੁਰੂ ਜੀ, ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਬਹੁਤ ਵੱਡੀ ਨੀਂਦ ਹੈ। ਰਾਤ ਨੂੰ ਅਸੀਂ ਸਾਡੇ ਅਸੀਂ ਪੰਜਾਬੀ ਕਹਿੰਦੇ ਸੋਇਆ ਸੋਏ ਸੁੱਤਾ ਮੁਰੇ ਬਰਾਬਰ ਕਹਿੰਦੇ ਨੇ ਨਾ, ਇਹ ਲਫ਼ਜ਼ ਬੜੇ ਡੂੰਘੇ ਸਨ। ਸੁੱਤਿਆਂ ਹੀ ਇਹ ਸੌਣ ਲੱਗਿਆ ਇਸ ਬਾਣੀ ਨੂੰ ਪੜ੍ਹਦਾ, ਜਦੋਂ ਸੰਸਕਾਰ ਹੁੰਦਾ ਉਦੋਂ ਬਾਣੀ ਪੜ੍ਹਦਾ। ਇਹ ਗੱਲ ਚੇਤੇ ਰੱਖਿਓ, ਸੋਹਿਲਾ ਸਾਹਿਬ ਸਾਨੂੰ ਜਗਾਉਂਦਾ ਹੈ। ਫਿਰ ਬੇਨਤੀ, ਰਾਤ ਨੂੰ ਜਗਾਉਂਦਾ। ਆਪ ਜੀ ਕਹੋਗੇ ਜੀ ਇਹ ਸੁੱਤਿਆਂ ਕਿਉਂ ਜਗਾਉਂਦਾ, ਸੌਣ ਤੇ ਲੱਗੇ ਆ। ਨਹੀਂ, ਰਾਤਾਂ ਬੜੀਆਂ ਲੰਮੀਆਂ ਹੁੰਦੀਆਂ, ਰਾਤ ਕੋਈ 12 ਘੰਟੇ ਦੀ ਨਹੀਂ। ਥੋੜਾ ਜਿਹਾ ਬਾਣੀ ਚਾਓ ਦੇਖੋ, ਆਹ ਤਾਂ ਸਾਰੀ ਜ਼ਿੰਦਗੀ ਰਾਤ ਹੈ ਜੀ। ਬਚਪਨ ਰਾਤ ਕਹਿ, ਜਵਾਨੀ ਰਾਤ ਕਹਿ, ਆਹ ਪਹਿਲਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਕਹਿ, ਬਚਪਨ ਰਾਤ ਹੈ ਨਾ। ਦੂਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ। ਤੀਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸਿਓ ਚਿੱਤ, ਰਾਤ ਹੀ ਹੈ ਨਾ। ਬਚਪਨ ਰਾਤ, ਕਿਸ਼ੋਰ ਅਵਸਥਾ ਰਾਤ, ਜਵਾਨੀ ਰਾਤ, ਚੌਥਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ। ਰਾਤ ਬਹੁਤ ਹੈ, ਗੁਰੂ ਸਾਹਿਬ ਨੇ ਜ਼ਿੰਦਗੀ ਨੂੰ ਵੀ ਰਾਤ ਕਿਹਾ ਹੈ। ਫਿਰ ਮੈਂ ਥੋੜੀ ਜਿਹੀ ਬੇਨਤੀ ਕਰਾਂਗਾ, ਜਿਹੜੇ ਲੋਕ ਸੁੱਤੇ ਹੁੰਦੇ ਆ ਉਹ ਫਿਜ਼ੀਕਲ ਤੌਰ ਤੇ ਜਾਗਦੇ ਹੋਏ ਵੀ ਸੁੱਤੇ ਨੇ, ਜਿਹੜੇ ਸੋਹਿਲਾ ਸੁਣ ਕੇ ਜਾਗ ਪੈਂਦੇ ਉਹ ਰਾਤ ਨੂੰ ਸੁੱਤੇ ਹੋਏ ਵੀ ਜਾਗਦੇ ਨੇ। ਥੋੜਾ ਜਿਹਾ ਇਸ ਨੁਕਤੇ ਨੂੰ ਜੀ, ਨੀਂਦ ਦਾ ਸੰਬੰਧ ਕੇਵਲ ਥਕਾਵਟ ਨਾਲ ਨਹੀਂ। ਉਂਝ ਵੈਸੇ ਸੱਚੀ ਜੇ ਕਿ ਨੀਂਦ ਇਹ ਵੀ ਇੱਕ ਰੱਬ ਦੀ ਦਾਤ ਹੈ। ਗੁਰੂ ਜੀ ਨੂੰ ਦਾਈ ਕਿਹਾ, ਦਿਵਸ ਰਾਤ ਦੋਇ ਦਾਈ ਦਾਇਆ, ਦਾਇਆ ਖਡਾਂਦਾ ਹੈ, ਦਾਇਆ ਬਾਹਰ ਲੈ ਕੇ ਜਾਂਦਾ ਹੈ ਤੇ ਦਾਈ ਨਵਾ ਧਵਾ ਕੇ ਰੋਟੀ ਖਵਾ ਕੇ ਦੁੱਧ ਪਿਆ ਕੇ ਸਵਾ ਦਿੰਦੀ ਹੈ। ਇਹ ਰਾਤ ਦਾਈ ਹੈ ਜਿਹੜੀ ਸਾਨੂੰ ਸੌਣ ਦਾ ਮੌਕਾ ਦਿੱਤਾ। ਜੇ ਆਪਾਂ ਟੈਂਸ਼ਨ ਚ ਹੋਈਏ ਨੀਂਦ ਨਹੀਂ ਆਉਂਦੀ, ਤੁਹਾਨੂੰ ਪਤਾ ਹੈ। ਬਹੁਤ ਜ਼ਿਆਦਾ ਥੱਕੇ ਹੋਈਏ ਤਾਂ ਵੀ ਨੀਂਦ ਨਹੀਂ ਆਉਂਦੀ, ਅੱਤ ਦਾ ਦੁੱਖ ਹੋਵੇ ਤਾਂ ਵੀ ਨੀਂਦ ਨਹੀਂ ਆਉਂਦੀ। ਕਈਆਂ ਨੂੰ ਅੱਤ ਦੇ ਸੁੱਖ ਵਿੱਚ ਨੀਂਦ ਨਹੀਂ ਆਉਂਦੀ, ਹੈਨਾ। ਜੇ ਕਿਸੇ ਨਾਲ ਧੱਕਾ ਕੀਤਾ ਹੋਵੇ, ਹੱਕ ਖੋਇਆ ਹੋਵੇ, ਜੋ ਮਰਜ਼ੀ ਕਹਿ, ਬੰਦਾ ਰਾਤ ਪਾਸੇ ਮਾਰਦਾ ਨੀਂਦ ਫਿਰ ਵੀ ਨਹੀਂ ਆਉਂਦੀ। ਗੁਰਮੁਖੋ, ਜੇ ਦੁੱਖ ਸੁੱਖ ਸੁਰਤ ਨੂੰ ਪ੍ਰਭਾਵਿਤ ਕਰੇ, ਧੱਕਾ ਕਰੇ ਕੋਈ, ਤਾਂ ਵੀ ਨੀਂਦ ਨਹੀਂ ਆਉਂਦੀ। ਜੇ ਬੰਦਾ ਬੈਲੈਂਸ ਜ਼ਿੰਦਗੀ ਜੀਏ, ਧੱਕਾ ਨਾ ਕਰੇ, ਸ਼ਬਦ ਬਾਣੀ ਭੈ ਚੱਲੇ, ਨੀਂਦ ਸੌਖੀ ਆਉਂਦੀ ਹੈ। ਯਾਦ ਰੱਖਿਓ, ਜਿਹੜੇ ਬੰਦੇ ਬੰਦਗੀ ਕਰਕੇ ਦੁਨੀਆਂ ਤਰਦੇ ਨੇ, ਜਿਵੇਂ ਚੰਗੇ ਬੰਦੇ ਦੀ ਨੀਂਦ ਸੌਖੀ ਹੈ, ਚੰਗੇ ਬੰਦਿਆਂ ਦੀ ਮੌਤ ਵੀ ਸੌਖੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇਕੱਲੇ ਰਾਤ ਨਹੀਂ ਸੌਂਦੇ ਸੀ। ਮੈਂ ਥੋੜੀ ਜਿਹੀ ਡਿਟੇਲ ਇਹ ਸ਼ਬਦ ਦੀ ਦੇ ਰਿਹਾ, ਅੱਗੇ ਆਪਾਂ ਚੱਲਾਂਗੇ ਸਿੱਧੀ ਲੜੀਵਾਰ। ਬੰਦਾ ਸੁੱਤਾ ਹੋਇਆ ਜੀ, ਜਾਗਦਾ ਸੁੱਤਾ, ਇੱਕ ਇੱਕ ਅੰਗ ਸੁੱਤਾ ਗੁਰਬਾਣੀ ਮੁਤਾਬਕ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਦ। ਕਿੱਥੇ ਬੰਦਾ ਜਾਗਦਾ ਪਿਆ ਤੇ ਸੁੱਤਾ ਹੋਇਆ, ਤੇ ਕਈ ਜਨਮਾਂ ਦਾ ਸੁੱਤਾ ਤੁਰਿਆ ਹੁੰਦਾ। ਇੰਨਾ ਸੁੱਤਾ ਹੈ ਕਿ ਬੰਦਾ ਕੋਈ ਬੋਲੇ ਨਾ ਤੇ ਕਹਿੰਦਾ ਮੈਂ ਸੁਣੇ ਨੀ ਜੀ, ਮੈਂ ਤਾਂ ਸੁੱਤਾ ਸਾਂ। ਸੱਚੀ ਮੁੱਚੀ ਮਨ ਸੁੱਤਾ ਹੁੰਦਾ, ਸਾਰੀ ਬਾਣੀ ਮੁੱਕ ਜਾਂਦੀ, ਭੋਗ ਪੈ ਜਾਂਦਾ, ਸਮਝਦੇ ਕੋਈ ਨੀ, ਸੁੱਤਾ ਹੈ ਨਾ। ਜਾਗਦੇ ਹੋਏ ਇੱਕ ਇੱਕ ਚੀਜ਼ ਸੁਣਦੇ ਆ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਨੇ ਪਰਾਏ ਰੂਪ ਨੂੰ ਦੇਖੀ ਜਾਣਾ, ਇਹ ਵੀ ਤੇ ਇੱਕ ਨੀਂਦ ਹੈ। ਪਰਾਈ ਨਿੰਦਿਆ ਕਰੀ ਜਾਣਾ, ਸਰਵਣ ਸੋਏ ਸੁਣ। ਤੇ ਇੱਕ ਵਾਰ ਮੈਂ ਆਪ ਨੂੰ ਬੇਨਤੀ ਕੀਤੀ ਸੀ, ਗੁਰਮੁਖੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਫਿਰ ਦੁਬਾਰਾ, ਅੱਜ ਨਿੰਦਿਆ ਦਾ ਬੱਜਰ ਪਾਪ ਇੰਨਾ ਭੈੜਾ ਹੈ ਨਾ, ਇਹ ਸੇਵਾ ਵੀ ਸਾੜ ਦਿੰਦਾ ਹੈ। ਪਰ ਨਿੰਦਾ ਮੁਖ ਤੇ ਨੀ ਛੂਟੀ, ਨੇਫਲ ਪਈ ਸਭ ਸੇਵਾ। ਇੱਥੋਂ ਤੱਕ ਨਿੰਦਕ ਦੇ ਸਾਹ ਵੀ ਘੱਟ ਜਾਂਦੇ ਆ। ਸੰਤ ਕਹਿ ਦੁਖਨ ਆਰਜਾ ਘਟੈ ਕਿਆ ਮਹਾਰਾਜ ਜੀ ਨੇ। ਫਿਰ ਬੇਨਤੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਅੱਖਾਂ ਸੁੱਤੀਆਂ ਨੇ ਪਰ ਦ੍ਰਿਸ਼ਟ ਚ, ਕੰਨ ਸੁੱਤੇ ਨੇ ਪਰਾਈ ਨਿੰਦਿਆ ਚ, ਜੀਭ ਸੁੱਤੀ ਏ ਸਵਾਦ ਚ, ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੋ ਨਿੰਦ ਵਿਚਾਰ, ਰਸ ਨਾ ਸੋਈ ਲੋਭ ਮਿੱਠੇ ਸਵਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸੋਇਲਾ ਤਾਂ ਪੜਾਇਆ ਤੂੰ ਰਾਤ ਸੁੱਤਿਆਂ ਹੋਇਆ ਵੀ ਜਾਗਦਾ ਰਹੇ। ਅਗਲੀ ਬੇਨਤੀ ਹੋਰ ਸੁਣਿਓ, ਜਗਾਉਣ ਸਾਰੀ ਬਾਣੀ ਜਗਾ, ਉਹ ਜਿਹੜਾ ਬੰਦਾ ਜਗਾਉਂਦਾ ਹੈ ਨਾ ਉਹਦੀ ਹੁੰਦੀ ਹਾਲਤ ਮੰਦੀ ਹੋਈ। ਜੇ ਉਹ ਇੱਕ ਦਿਨ ਕਿਸੇ ਕਿਹਾ ਵੀ ਕੁੱਕੜ ਵਿਚਾਰਾ ਭੰਗ ਦੇ ਕੇ ਲੋਕਾਂ ਨੂੰ ਜਗਾਉਂਦਾ, ਲੋਕੀ ਉਹਨੂੰ ਵੱਢ ਦਿੰਦੇ ਆ। ਕੁੱਤਾ ਕਿਤੇ ਜਗਾਉਣ ਲੱਗਦਾ ਡਾਂਗਾ ਲੈ ਕੇ ਉਹਦੇ ਪਿੱਛੇ ਪੈ ਜਾਂਦੇ ਆ। ਇਹ ਸਮਾਜ ਜਦੋਂ ਕੋਈ ਜਾਗੀ ਹੋਈ ਆਤਮਾ ਜਗਾਉਣ ਹੁੰਦੀ ਏ, ਵਕਤ ਦਾ ਸਮਾਜ ਉਸ ਦੀ ਕੋਰ ਨਿਰਾਦਰੀ ਅਪਮਾਨ ਕਰਦਾ, ਪਰ ਸਮਾਂ ਲੰਘਣ ਤੋਂ ਬਾਅਦ ਉਹਦੇ ਲਿਖੇ ਹੋਏ ਲੇਖਾਂ ਤੋਂ ਜਾਗਣਾ ਚਾਹੁੰਦਾ ਹੈ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ, ਦੇਖੋ ਆ ਤਿੰਨ ਸ਼ਲੋਕ ਇਕੱਠੇ ਫਰੀ ਕਬੀਰ ਸਾਹਿਬ ਦੇ। ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਭੈ ਦੁੱਖ। ਸੁੱਤਾ ਕੀ ਕਰਨਾ ਪਿਆ, ਉਹ ਬੰਦਾ ਤਾਂ ਜਾਗਦਾ ਸੀ। ਜਾਗ ਰਹੇ ਰੋਏ ਭੈ ਦੁੱਖ, ਉਹ ਜਾਗ ਹੋਏ ਪਰਮਾਤਮਾ ਦੇ ਭੈ ਚ। ਆ ਦੁਨੀਆਂ ਦੀ ਖਾਤਰ ਬਹੁਤ ਰੋਇਆ, ਕਦੀ ਰੱਬ ਦੀ ਖਾਤਰ ਰੋ ਕੇ ਦੇਖ। ਨਿਰਮਲ ਭਉ ਚ ਕਿਹਾ ਇੱਥੇ ਉਹ ਭੈ ਮੈਲਾ ਨਹੀਂ। ਜਾਗ ਰੋਏ ਭੈ ਦੁੱਖ, ਜਾਕਾ ਪਾਸਾ ਗੌਰਮੈ ਸੋ ਕਿਉਂ ਸੋਵੇਂ ਸੁੱਖ। ਤੇ ਜਿਨ੍ਹਾਂ ਦੀਆਂ ਕਬਰਾਂ ਦੇ ਵਿੱਚ ਟਿਕਾਣੇ ਹੋ, ਜਿਹਨਾਂ ਨੂੰ ਕਿਤੇ ਨੀਂਦ ਪੈਂਦੀ ਹੈ, ਇਹਦਾ ਮਤਲਬ ਕੀ ਸੀ? ਮੌਤ ਜਿਹਦੇ ਸਿਰ ਤੇ ਹੋਵੇ ਇਹ ਜਗਾ ਰਹੇ ਨੇ। ਕਬੀਰ ਸੁੱਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਜਾ ਕੇ ਸੰਗਤੇ ਵਿਛੜਾ ਤਾਂ ਹੀ ਕਹਿ ਸੰਗ ਲਾਗ ਜਾਗ। ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ। ਇਹ ਸਲੋਕ ਅਰਥ ਕਰਦਾ ਨੀਂਦ ਤੇ ਮੌਤ ਦੀ। ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਿਸਾਰ। ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਮਹਾਰਾਜ ਜਗਾਉਂਦੇ ਪਏ ਉਹ ਜਾਗੋ ਹੋਏ। ਉਹ ਮੈਂ ਬੇਨਤੀ ਕਰਾਂ ਜੀ ਸੁਣੋ, ਇੱਕ ਕਿਆ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਬਾਣੀ, ਇਹ ਮਨੋਵਿਗਿਆਨ ਵੀ ਹੈ ਅੱਜ ਦਾ। ਉੱਠਦਿਆਂ ਸਾਰ ਬਾਣੀ ਜੀ, ਕੱਲ ਅਸੀਂ ਪਾਠ ਕਰ ਕੀਤਾ ਸੀ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੇ ਸਰੀਰ ਕਿਰਿਆ ਸੋਧਨੀ। ਬਹੁਤ ਚੰਗੀ ਗੱਲ ਏ, ਇਸ਼ਨਾਨ ਕਰਨਾ ਚਾਹੀਦਾ। ਭਾਈ ਸਾਹਿਬ ਨੇ ਲਿਖਿਆ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੈ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ। ਕੱਲ ਨੂੰ ਮੈਂ ਆਪ ਨੂੰ ਬੇਨਤੀ ਕਰਾਂਗਾ, ਗੁਰਦੁਆਰਾ ਇੱਕ ਬੜੀ ਵੱਡੀ ਸੰਸਥਾ ਹੈ, ਪਰ ਯਾਦ ਰੱਖਿਓ ਗੁਰਦੁਆਰੇ ਤਕਰੀਬਨ ਵਿਰਾਨ ਹੋਣੇ ਸ਼ੁਰੂ ਹੋ ਗਏ ਆ। ਰੂਟੀਨ ਦੀ ਸੰਗਤ ਕਿੰਨੀ ਹੈ ਜੀ, ਅਸੀਂ ਆਏ ਹਾਂ ਭਾਈ ਸਾਹਿਬ ਆਉਣਗੇ ਕੋਈ ਕੀਰਤ, ਅਸੀਂ ਆ ਜਾਵਾਂਗੇ। ਮੇਰੀ ਬੇਨਤੀ ਜੇ ਗੁਰਸਿੱਖੋ ਗੁਰਦੁਆਰੇ ਨੇਮ ਨਾ ਤੋੜੋ, ਗੁਰਦੁਆਰਾ ਉੱਥੇ ਤਾਂ ਹੋਰ ਵੀ ਬਹੁਤ ਕੁਝ ਹੋ ਗਿਆ। ਆਪ ਨੂੰ ਆਪਣੀਆਂ ਸੰਸਥਾ ਨੇ ਕਈਆਂ ਨੇ ਇੰਨਾ ਇਸ ਗੱਲ ਦਾ ਮੇਰੀ ਦਾ ਗੁੱਸਾ ਮਨਾਇਆ। ਸਵੇਰੇ ਸਾਡੀ ਸੁਸਾਇਟੀ ਹੈ ਜੀ, ਅਸੀਂ ਸਵੇਰੇ ਸਵੇਰੇ ਘਰ ਘਰ ਨੇਮ ਕਰਨੇ ਆ। ਯਾਦ ਰੱਖਿਓ ਘਰ ਜਾ ਕੇ ਕਰਨਾ ਤੇ ਘਰੋਂ ਉੱਠ ਕੇ ਗੁਰਦੁਆਰੇ ਆ ਕੇ ਕਰਨਾ, ਜ਼ਮੀਨ ਅਸਮਾਨ ਦਾ ਫਰਕ ਹੈ। ਕੱਲ ਨੂੰ ਆਉਣਾ ਜੈ ਘਰ ਕਰਤੇ ਅੱਗੇ ਆਵੇਗਾ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ। ਉੱਥੇ ਸੋਹਿਲਾ ਗਾਓ ਜਿੱਥੇ ਰੱਬ ਦੀ ਬੰਦਗੀ ਵਾਲੇ ਬੈਠੇ। ਇਹ ਨਹੀਂ ਕਿ ਘਰ ਚ ਬੰਦਗੀ ਨਹੀਂ ਹੁੰਦੀ, ਗੁਰਦੁਆਰਾ ਇਹ ਗੁਰੂ ਸਾਹਿਬ ਦੀ ਬੜੀ ਬੜੀ। ਇਹ ਕੱਲ ਨੂੰ ਅਰਜ਼ ਕਰਾਂਗੇ ਵੀ ਕਿਹੜਾ ਘਰ। ਹੁਣ ਰਾਤ ਨੂੰ ਸੌਣ ਲੱਗਿਆ ਕਿਹਾ ਵੀ ਇਸ ਬਾਣੀ ਨੂੰ ਸੌਣ ਲੱਗਿਆ ਪੜਨਾ, ਸੌਣ ਲੱਗਿਆ। ਹਾਂ ਗੁਰਮੁਖੋ, ਸਾਡੇ ਜਿਹੜਾ ਮਾਇੰਡ ਹੈ, ਚਲੋ ਗੁਰਬਾਣੀ ਨੇ ਤਾਂ ਦੋ ਮਨ ਦੀ ਗੱਲ ਕੀਤੀ, ਉਹ ਮਨੋਵਿਗਿਆਨਕ ਵਾਲੀ ਨਹੀਂ ਗੱਲ ਕੀਤੀ। ਇੱਕ ਨਿਰਮਲ ਮਨ ਕਿਹਾ, ਇੱਕ ਮੈਲਾ ਮਨ ਕਿਹਾ, ਸਿੱਧੀ ਗੱਲ। ਇੱਕ ਨਿਰਮਲ ਇੱਕ ਮੈਲਾ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਵਾ ਸਿਆਹ। ਸਿਆਹ ਸ਼ਬਦ ਫਾਰਸੀ ਦਾ, ਇੱਥੋਂ ਸ਼ਬਦ ਸਿਆਹੀ ਬਣਿਆ, ਪਰਸ਼ੀਅਨ ਦਾ ਸ਼ਬਦ ਹੈ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਇਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ, ਫਰਮਾਇਆ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਅੱਗੇ ਵੀ ਕਿਹਾ ਜਿਉਂ ਨਿਰਮਲ ਬਾਹਰੋਂ ਨਿਰਮਲ, ਅਗਲੀ ਪੌੜੀ ਚ ਉਂਝ ਮਨੋਵਿਗਿਆਨ ਕਹਿੰਦਾ ਕੌਂਸ਼ੀਅਸ, ਸਬ ਕੌਂਸ਼ੀਅਸ, ਅਨਕੌਂਸ਼ੀਅਸ, ਸੁਪਰ ਕੌਂਸ਼ੀਅਸ, ਤੇ ਇਹ ਵੀ ਸਭ ਨੂੰ ਪਤਾ ਹੈ ਕਿਉਂਕਿ ਜਿਹੜੇ ਮਨ ਦੇ ਰਸਤੇ, ਜਿੰਨੀ ਮਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ ਆ, ਪਿਛਲੇ ਸਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਦੀ ਵਿਆਖਿਆ ਚ ਆਪਾਂ ਗੱਲ ਕੀਤੀ ਸੀ, ਸਿਗਮਨ ਫਰਾਈਡੇ ਕਹਿੰਦਾ ਕਿ ਸੁਚੇਤ ਮਨ ਤੋਂ ਜ਼ਿਆਦਾ ਅਚੇਤ ਮਨ ਵਿੱਚ ਪਿਆ ਹੋਇਆ ਹੈ, ਕੌਂਸ਼ੀਅਸ ਤੋਂ ਇਲਾਵਾ ਅਨਕੌਂਸ਼ੀਅਸ ਬਹੁਤ ਕੁਝ ਭਰਿਆ ਪਿਆ ਜੀ, ਇਹ ਸਭ ਕੌਂਸ਼ੀਅਸ, ਅਚੇਤ ਮਨ, ਸੁਚੇਤ ਮਨ, ਅਰਧ ਚੇਤ ਮਨ, ਅਸੀਂ ਪੰਜਾਬੀ ਚ ਇਹ ਸ਼ਬਦ ਵਰਤਾਂਗੇ, ਕੌਂਸ਼ੀਅਸ, ਸਭ ਕੌਂਸ਼ੀਅਸ। ਇੱਕ ਉਦਾਹਰਣ ਦਿੰਦਾ ਹੈ ਕਿ ਜਿਵੇਂ ਤੁਸੀਂ ਸਮੁੰਦਰ ਦੇ ਵਿੱਚ ਜਾ ਰਹੇ ਹੋ ਤੇ ਸਾਹਮਣੇ ਤੁਹਾਡੇ ਇੱਕ ਬਰਫ਼ ਦਾ ਤੋਦਾ ਹੈ, ਇਸ ਦੀ ਵਿਆਖਿਆ ਹੀ ਡਾਕਟਰ ਨੇਕੀ ਸਾਹਿਬ ਨੇ ਕੀਤੀ ਹੈ ਮਨ ਦੇ ਸੰਬੰਧ ਵਿੱਚ। ਸਾਹਮਣੇ ਬਰਫ਼ ਦਾ ਤੋਦਾ ਹੈ, ਤੋਦਾ ਸ਼ਬਦ ਵਰਤਦੇ ਹੋ, ਬਰਫ਼ ਪਹਾੜੀ ਦੀ ਤਰ੍ਹਾਂ ਦਿਸ ਰਿਹਾ, ਪਰ ਜੇ ਉਹ 10 ਫੁੱਟ ਉੱਚਾ ਹੈ ਤੇ ਭੁਲੇਖੇ ਚ ਨਾ ਰਹੋ, ਉਹ 10 ਫੁੱਟ ਦਿਸ ਰਿਹਾ, 90 ਫੁੱਟ ਉਹ ਪਾਣੀ ਦੇ ਵਿੱਚ ਪਿਆ ਹੋਇਆ ਹੈ। ਜਿਹੜਾ ਕੌਂਸ਼ੀਅਸ ਹੈ ਇਹ ਸਿਰਫ ਸਮਝੋ ਵੀ 10% ਤੇ ਸਭ ਕੌਂਸ਼ੀਅਸ 90% ਲੈ ਕੇ ਬੈਠਾ ਹੋਇਆ, ਸਿਰਫ ਇੱਕ ਉਦਾਹਰਨ ਹੈ। ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਇਹ ਕਿਉਂ ਕਿਹਾ ਵੀ ਬਾਣੀ ਰਾਤ ਨੂੰ ਪੜੋ, ਗੁਰੂ ਸਾਹਿਬ ਨੇ ਨਾਲ ਇਹ ਕਿਹਾ ਰਾਤ ਇਕੱਲੀ ਸੌਣ ਲੱਗਿਆਂ ਸ਼ਬਦ ਕਿਹਾ, ਸੌਣ ਲੱਗਿਆਂ ਪੜੋ। ਬਾਬਾ ਫਰੀਦ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਸੋਹਲੇ ਦੀ, ਮੈਨੂੰ ਉੱਚ ਸ਼ਬਦ ਮਿਲਿਆ, ਜੋ ਚੀਜ਼ ਅਸੀਂ ਰਾਤ ਨੂੰ ਚੇਤੇ ਕਰਕੇ ਤੇ ਇਹ ਕਿਹਾ ਬੋਲ ਕੇ ਪੜੋ ਤੇ ਦੇਖਿਓ ਕਦੀ ਤੁਸੀਂ ਕਿ ਜੋ ਜਿਹੜੀ ਚੀਜ਼ ਆਪਾਂ ਰਾਤ ਨੂੰ ਇਕਾਗਰ ਹੋ ਕੇ ਕੌਂਸ਼ੀਅਸ ਮਾਇੰਡ ਨਾਲ ਚੇਤੇ ਕਰਾਂਗੇ, ਸੁਚੇਤ ਮਨ ਨਾਲ ਚੇਤੇ ਕਰਾਂਗੇ ਜਾਂ ਪੜਾਂਗੇ, ਪੂਰੀ ਤਵੱਜੋ ਦਿਆਂਗੇ। ਰਾਤ ਆਪਾਂ ਸੌਂ ਗਏ, ਸੌਂ ਨੀਂਦ ਆ ਗਈ, ਗਹਿਰੀ ਨੀਂਦ ਸੌਂ ਗਏ, ਤੇ ਗੁਰਮੁਖੋ ਜਿਹੜਾ ਜਾਗ ਕੇ ਕੀਤਾ ਹੋਇਆ ਨੇਮ ਹੈ, ਜਪਿਆ ਹੋਇਆ ਨਾਮ ਹੈ, ਉਹ ਸਭ ਕੌਂਸ਼ੀਅਸ ਮਾਇੰਡ ਵਿੱਚ ਰਾਤ ਆਪਣੇ ਆਪ ਕੰਮ ਕਰੀ ਜਾਂਦਾ, ਉਹ ਰਾਤ ਕੰਮ ਕਰਦਾ ਆਪਣਾ ਜੀ। ਤੇ ਕਈ ਵਾਰੀ ਉਹ ਇੱਥੋਂ ਤੱਕ ਕਿਰਪਾ ਕਰ ਦਿੰਦਾ ਜਿਹਨੂੰ ਜਾਗਦੇ ਮਿਲਣਾ ਚਾਹੁੰਦੇ ਆ ਉਹ ਸੁਪਨਿਆਂ ਵਿੱਚ ਮਿਲਾਪ ਕਰਾਉਣ ਲੱਗ ਪੈਂਦਾ ਹੈ। ਮਹਾਰਾਜ ਦਾ ਉਹ ਬਚਨ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਹੁਣ ਉਹ ਕੀ ਹੈ ਰਾਤ ਨੂੰ? ਉੱਥੇ ਬਾਬਾ ਸਾਹਿਬ ਨੇ ਇੱਕ ਸ਼ਬਦ ਵਰਤਿਆ, ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਪਹਿਲਾ ਪੈਰ ਹੈ ਫੁੱਲੜਾ। ਕਈ ਵਾਰੀ ਕਈ ਸੱਚੀ ਲੋਕੀ ਬੰਦੇ ਮਿਲਦੇ ਕਹਿੰਦੇ ਬਾਕੀ ਤੇ ਨੇਤਰਮ ਕਰ ਲਿਆ, ਸੋਹਲਾ ਸਾਹਿਬ ਨਹੀਂ ਕਰੀਦਾ। ਮੈਂ ਕਹਿੰਦਾ ਇਹ ਸਾਂਭਣ ਵਾਲਾ ਵੇਲਾ, ਪਹਿਲਾ ਪੈਰ ਹੈ ਫੁੱਲੜਾ। ਫਰੀਦ ਸਾਹਿਬ ਜੀ, ਬਾਬਾ ਜੀ ਮਹਾਰਾਜ, ਪਹਿਲਾ ਪੈਰ ਰਾਤ ਦਾ ਬੰਦਗੀ ਇਸ ਤਰ੍ਹਾਂ ਜਿਵੇਂ ਖਿੜੇ ਕੋਈ ਫੁੱਲ ਨੇ, ਫਲ ਪੀ ਪੱਛਾ ਰਾਤ, ਜਿਹੜਾ ਪਿੱਛਲ ਪੈਰ ਹੈ ਉਹ ਪੱਕੇ ਹੋਏ ਫਲ ਨੇ। ਸਾਡੇ ਸਿੱਖ ਵਿਦਵਾਨ ਤਕਰੀਬਨ ਇਹੀ ਅਰਥ ਅਸੀਂ ਸੁਣਦੇ ਰਹੇ ਹਾਂ, ਪੜ੍ਹਦੇ ਰਹੇ ਹਾਂ ਕਿ ਰਾਤ ਦਾ ਪਹਿਲਾ ਪੈਰ ਬੰਦਗੀ ਇਸ ਤਰ੍ਹਾਂ ਜਿਵੇਂ ਖਿੜੇ ਹੋਏ ਫੁੱਲ ਤੇ ਪਿੱਛਲ ਪੈਰ ਪੱਕਾ ਹੋਇਆ ਫਲ। ਪਰ ਨਹੀਂ, ਜਿਸ ਵਕਤ ਆਪਾਂ ਰਾਤ ਸੌਣ ਲੱਗੇ ਹਾਂ, ਸੋਹਲਾ ਸਾਹਿਬ ਪੜ੍ਹਨ ਲੱਗੇ ਹਾਂ, ਇਹ ਫੁੱਲ ਤਿਆਰ ਹੋ ਗਿਆ, ਨੀਂਦ ਆ ਗਈ, ਸਾਨੂੰ ਸੌਂ ਗਏ, ਪਰ ਜੋ ਅਸੀਂ ਪੜ੍ਹਿਆ ਸਵੇਰ ਤੱਕ ਫੁੱਲ ਜਿਹੜਾ ਫਲ ਵਿੱਚ ਤਬਦੀਲ ਹੋਣ ਜਾ ਰਿਹਾ ਹੈ। ਫੁੱਲ ਹੈ ਪਹਿਲਾ ਪੈਰ, ਮਹਾਰਾਜ ਕਹਿੰਦੇ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਖਨ ਸੇ ਸਾਈ ਕੰਨੋ ਦਾਤ। ਜਦੋਂ ਰਾਤ ਨੂੰ ਸੌਣ ਲੱਗਿਆਂ ਬੋਲ ਕੇ ਸੋਹਲਾ ਪੜਾਂਗੇ, ਸਾਰੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ, ਸਿੱਖ ਕਹਿੰਦੇ ਕਿ ਸੋਹਲਾ ਪੜਨਾ ਰਾਤ ਨੂੰ ਸਰੀਰ ਤੇ ਸ਼ਬਦ ਦੀ ਚੌਂਕੀ ਲਾਣਾ ਹੈ, ਇਹਨੂੰ ਰਾਤ ਭੈੜੇ ਸੁਪਨੇ ਨਹੀਂ ਆਉਣਗੇ ਕਹਿੰਦੇ ਸਨ, ਇਹ ਡਰੇਗਾ ਨਹੀਂ, ਤ੍ਰਭਕੇਗਾ ਨਹੀਂ। ਹੁਣ ਉਹ ਜਿਹੜਾ ਰਾਤ ਨੂੰ ਸੌਣ ਲੱਗਿਆਂ ਕਿਹਾ, ਇਹਦਾ ਮਤਲਬ ਇਹ ਸੀ ਵੀ ਕੌਂਸ਼ੀਅਸ ਮਾਇੰਡ ਵਿੱਚ, ਸੁਚੇਤ ਮਨ ਵਿੱਚ ਜੋ ਪੜਿਆ, ਜੋ ਫੁਰਨੇ ਬਣਾਏ, ਉਹ ਰਾਤ ਨੂੰ ਚੱਲਦੇ ਰਹਿਣੇ ਨੇ ਬੋਡੀ ਦੇ, ਮਨ ਦੇ ਅੰਦਰ ਸਭ ਕੌਂਸ਼ੀਅਸ। ਸਵੇਰੇ ਜਦੋਂ ਉੱਠੇਗਾ ਫਲ ਕੀ ਲੱਗੇਗਾ? ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇ ਨੂੰ ਫਲ ਲੱਗ ਗਿਆ ਨਾ, ਸੁੱਤਿਆਂ ਜਪ ਕੇ ਸੁੱਤੇ, ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇਨ, ਉੱਠਦਿਆਂ ਵੀ ਉਹ ਪਰਮਾਤਮਾ ਦੀ ਬੰਦਗੀ ਕਰਦੇ ਪਏ ਆ। ਮੈਂ ਫਿਰ ਬੇਨਤੀ ਕਰਾਂ ਕਿ ਸਤਿਗੁਰਾਂ ਨੇ ਸਾਨੂੰ ਨੇਮ ਦਿੱਤਾ ਕਿ ਰਾਤ ਨੂੰ ਸੌਣ ਲੱਗਿਆਂ ਇਸ ਬਾਣੀ ਦਾ ਪਾਠ ਬੋਲ ਕੇ ਕਰਨਾ। ਅਗਲਾ